ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਹੋਈ ਹੈ ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਵਡਭਾਗੀ ਜਣਾਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰਦਿਆਂ ਹੋਇਆਂ ਲਾਹੇ ਪ੍ਰਾਪਤ ਕੀਤੇ ਨੇ। ਅੰਮ੍ਰਿਤ ਵੇਲੇ ਤੋਂ ਗੁਰੂ ਘਰ ਦੀ ਮਰਿਆਦਾ ਅਨੁਸਾਰ ਨਿਤਨੇਮ ਦੇ ਪਾਠ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਅਤੇ ਹੋਰ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ ਅਤੇ ਹੁਣ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਲੜੀਵਾਰ ਜੋ ਗੁਰਬਾਣੀ ਦੀ ਇਸ ਅਸਥਾਨ ਤੇ ਕਥਾ ਚੱਲ ਰਹੀ ਹੈ, ਕੁਝ ਕੁ ਸਮਾਂ ਆਪਾਂ ਕਥਾ ਵਿਚਾਰਾਂ ਕਰਕੇ ਆਪਣੀ ਕੀਮਤੀ ਅਤੇ ਅਮੋਲਕ ਸਮੇਂ ਨੂੰ ਹੋਰ ਵੀ ਸਫਲਾ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮੁਹੱਲਾ ਪੰਜਵਾਂ।
ਮਾਝ ਰਾਗ ਦਾ ਨਾਮ ਹੈ। ਮਾਝ ਰਾਗ ਦੇ ਵਿੱਚ ਮੁਹੱਲਾ ਪੰਜਵਾਂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼ਾਂਤੀ ਦੇ ਸੋਮੇ, ਨਿਮਰਤਾ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ ਰਹਿਮਤਾਂ ਕਰ ਰਹੇ ਹਨ।
ਨਿਹੋਂ ਪਾਇਆ ਪਰਮੇਸ਼ਰ ਪਾਇਆ।
ਇਹ ਜਿਹੜਾ ਪਾਵਨ ਪਵਿੱਤਰ ਸ਼ਬਦ ਹੈ ਮਿਹੋਂ ਪਾਇਆ ਪਰਮੇਸ਼ਰ ਪਾਇਆ, ਇਹਦੀ ਉਥਾਨਕਾ ਮਹਾਂਪੁਰਖਾਂ ਨੇ ਇਸ ਪ੍ਰਕਾਰ ਦੱਸੀ ਹੈ। ਇੱਕ ਵਾਰੀ ਬਹੁਤ ਭਾਰੀ ਔੜ ਲੱਗੀ ਹੋਈ ਸੀ, ਮੀਂਹ ਨਹੀਂ ਸੀ ਪਿਆ, ਗਰਮੀ ਦੇ ਦਿਨ ਸਨ। ਹੁਣ ਵੀ ਜਦੋਂ ਔੜ ਲੱਗ ਜਾਵੇ ਪੰਜਾਬ ਦੇ ਵਿੱਚ, ਔੜ ਲੱਗ ਜਾਂਦੀ, ਮੀਂਹ ਨਾ ਪਵੇ, ਬਹੁਤ ਲੰਮਾ ਸਮਾਂ ਮੀਂਹ ਨਾ ਪੈਣਾ, ਜੀਆਂ ਨੇ ਵਿਆਕਲ ਹੋ ਜਾਣਾ। ਜੀਵ ਜੰਤ ਜਿਹੜੇ ਹੁੰਦੇ ਨੇ ਮੀਂਹ ਨਾ ਪਵੇ ਵਿਆਕਲ ਹੋ ਜਾਂਦੇ ਆ। ਭਾਵੇਂ ਬੇਸ਼ੱਕ ਧਰਤੀ ਦੇ ਵਿੱਚ ਪਾਣੀ ਹੈ, ਸਰੋਵਰਾਂ ਦੇ ਵਿੱਚ, ਤਲਾਵਾਂ ਦੇ ਵਿੱਚ, ਟੋਭਿਆਂ ਨਾਲਿਆਂ ਦੇ ਵਿੱਚ ਪਾਣੀ ਹੈ, ਧਰਤੀ ਦੇ ਵਿੱਚ ਵੀ ਪਾਣੀ ਹੈ, ਪਰ ਜਿੰਨਾ ਚਿਰ ਤੱਕ ਉੱਪਰੋਂ ਮੀਂਹ ਨਾ ਪਵੇ, ਬੱਦਲਾਂ ਦੀ ਵਰਖਾ ਨਾ ਹੋਵੇ, ਉਨਾ ਚਿਰ ਧਰਤੀ ਹਰੀ ਭਰੀ ਨਹੀਂ ਹੁੰਦੀ, ਧਰਤੀ ਉੱਪਰ ਹਰਿਆਵਲਤਾ ਨਹੀਂ ਆਉਂਦੀ। ਜੀਵ ਜੰਤ ਜਿਹੜੇ ਹੁੰਦੇ ਨੇ ਉਹ ਵੀ ਵਿਆਕਲ ਹੋ ਜਾਂਦੇ ਨੇ, ਉਹ ਵੀ ਪੂਰੇ ਪ੍ਰਸੰਨ ਨਹੀਂ ਹੁੰਦੇ। ਮੀਂਹ ਦੇ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ, ਖੇੜਾ ਬਣ ਜਾਂਦਾ ਹੈ ਮੀਂਹ ਦੇ ਸਮੇਂ। ਜਿੰਨੇ ਵੀ ਜੀਵ ਜੰਤੂ ਨੇ, ਮੋਰ ਆਦਿਕ ਪਹਿਲਾਂ ਪਾਉਂਦੇ ਨੇ, ਬਾਗਾਂ ਦੇ ਵਿੱਚ ਕੋਲਾਂ ਬੋਲਦੀਆਂ ਨੇ, ਜਿਹੜੇ ਫਲ ਹੁੰਦੇ ਨੇ ਉਹਨਾਂ ਵਿੱਚ ਰਸ ਭਰੇ ਜਾਂਦੇ ਆ, ਦਰਖਤਾਂ ਦੇ ਪੱਤੇ, ਦਰਖਤ ਜਿਹੜੇ ਨੇ ਹਰੇ ਭਰੇ ਹੋ ਜਾਂਦੇ ਆ ਮੀਂਹ ਦੇ ਨਾਲ। ਇਹ ਮੀਂਹ ਦੀ ਵਡਿਆਈ, ਮੀਂਹ ਦੇ ਨਾਲ ਇੱਦਾਂ ਹੁੰਦਾ। ਮੀਂਹ ਨਾ ਪਵੇਗਾ, ਮੀਂਹ ਨਾ ਪੈਣ ਕਰਕੇ ਜਿਹੜੇ ਜੀਵ ਹੁੰਦੇ ਨੇ ਵਿਆਕੁਲ ਹੋ ਜਾਂਦੇ ਆ। ਇਸ ਤਰ੍ਹਾਂ ਬਹੁਤ ਭਿਆਨਕ ਇੱਕ ਵਾਰੀ ਔੜ ਲੱਗੀ ਹੋਈ ਸੀ, ਮੀਂਹ ਨਹੀਂ ਸੀ ਪਿਆ, ਬਹੁਤ ਲੰਮਾ ਸਮਾਂ ਬਤੀਤ ਹੋ ਗਿਆ, ਮੀਂਹ ਨਾ ਪਿਆ, ਔੜ ਲੱਗੀ ਹੈ। ਹੁਣ ਵੀ ਨਾ ਪਵੇ ਪੰਜਾਬ ਦੇ ਵਿੱਚ, ਲੋਕੀ ਜਾਗ ਆਦਿ ਕਰਦੇ ਨੇ, ਲੰਗਰ ਲਾਉਂਦੇ ਨੇ ਤਰ੍ਹਾਂ ਤਰ੍ਹਾਂ ਦੇ ਤਰੀਕੇ, ਜਿਵੇਂ ਮੀਂਹ ਪੈ ਜਾਵੇ ਕਿਸੇ ਤਰੀਕੇ ਨਾਲ ਪੁੰਨ ਦਾਨ ਕਰਦੇ ਨੇ। ਉਸ ਵਕਤ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਇੱਕ ਵਾਰੀ ਔੜ ਲੱਗ ਗਈ, ਸਾਰਿਆਂ ਨੇ ਇਕੱਠਿਆਂ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਹੇ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ, ਮੀਂਹ ਨਹੀਂ ਪੈ ਰਿਹਾ, ਔੜ ਲੱਗੀ ਹੋਈ ਹੈ। ਤਦੋਂ ਉਹਨਾਂ ਦੀ ਬੇਨਤੀ ਸੁਣਦਿਆਂ ਹੋਇਆਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਹੁਣੇ ਆਪਾਂ ਪਾਵਨ ਪਵਿੱਤਰ ਸ਼ਬਦ ਦੀ ਪੰਕਤੀ ਸਾਰਾ ਸ਼ਬਦ ਸਰਵਣ ਕੀਤਾ ਹੈ। ਇਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਵਕਤ ਉਚਾਰਨ ਕੀਤਾ ਸੀ, ਮਿਹੋ ਪਾਇਆ ਪਰਮੇਸ਼ਰ ਪਾਇਆ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ, ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਕਿਉਂਕਿ ਉਹਦੇ ਹੀ ਵਸ ਹੈ ਸਾਰਾ ਕੁਝ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਕੀਤੀ, ਉਸ ਵਕਤ ਫਿਰ ਪਰਮੇਸ਼ਰ ਨੇ ਮੀਂਹ ਪਾਇਆ, ਮੀਂਹ ਪੈ ਗਿਆ ਹੈ, ਮੀਂਹੋ ਪਾਇਆ ਪਰਮੇਸ਼ਰ ਪਾਇਆ। ਇਹ ਮੀਂਹ ਜਿਹੜਾ ਪਿਆ ਭਾਈ ਪਰਮੇਸ਼ਰ ਨੇ ਪਾਇਆ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਪਰਮੇਸ਼ਰ ਦੇ ਹੱਥ ਵਿੱਚ ਮੀਂਹ। ਉੱਦਾਂ ਬੱਦਲਾਂ ਨੂੰ ਮੀਂਹ ਪਾਉਣ ਦਾ, ਬੱਦਲਾਂ ਦਾ ਦੇਵਤਾ ਇੰਦਰ ਦੇਵਤਾ ਨੂੰ ਮੰਨਿਆ, ਇੰਦਰ ਮੀਂਹ ਪਾਉਂਦਾ, ਇੰਦਰ ਵਰਖਾ ਕਰਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਮੀਂਹੋ ਪਾਇਆ ਇੰਦਰ ਆਦਿਕ ਦੇਵਤੇ ਨੇ ਜਿਹੜੇ, ਉਹਨਾਂ ਨੂੰ ਪੂਜਣ ਦੀ ਲੋੜ ਨਹੀਂ। ਮੀਂਹ ਪਾਉਣ ਦੇ ਵਾਸਤੇ ਦੇਵਤਿਆਂ ਨੂੰ ਪੂਜਾ, ਦੇਵਤਿਆਂ ਦੀ ਪੂਜਾ ਕਰਨ ਦੀ ਲੋੜ ਨਹੀਂ। ਮੀਂਹ ਦੇ ਵਾਸਤੇ ਕਈ ਦੇਵਤਿਆਂ ਦੀ ਵੀ ਪੂਜਾ ਕਰਦੇ ਆ, ਜਿਵੇਂ ਪਵਨ ਦੇਵਤਾ ਹੈ, ਹਵਾ ਦਾ ਦੇਵਤਾ, ਹਨੇਰੀ ਆਉਂਦੀ ਹੈ ਸੋ ਇਹਨੂੰ ਪਵਨ ਦੇਵਤਾ ਮੰਨਿਆ ਹੈ, ਅਤੇ ਪਾਣੀ ਦਾ ਵਰਨ ਦੇਵਤਾ। ਸੋ ਇਸੇ ਤਰ੍ਹਾਂ ਜਿਹੜਾ ਮੀਂਹ ਪੈਣਾ ਹੈ ਕਹਿੰਦੇ ਇੰਦਰ ਪਾਉਂਦਾ, ਇੰਦਰ ਦੇਵਤਾ ਸਵਰਗਾਂ ਦਾ ਰਾਜਾ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਸਾਰੇ ਉਹਦੇ ਹੁਕਮ ਦੇ ਵਿੱਚ ਨੇ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਹਿ ਦਲਖ ਦਰੀਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ। ਇੰਦਰ ਦੇਵਤਾ ਵੀ ਭੈ ਦੇ ਵਿੱਚ ਹੀ ਹੈ, ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਉਹ ਮੀਂਹ ਨਹੀਂ ਪਾ ਸਕਦਾ, ਉਹਦੀ ਪੂਜਾ ਕਰਨ ਦੀ ਲੋੜ ਨਹੀਂ। ਸੋ ਇਸੇ ਤਰ੍ਹਾਂ ਭੈ ਵਿੱਚ ਪਵਨ ਵਹਿ ਸਦਵਾਓ, ਪਵਨ ਜਿਹੜਾ ਪਵਨ ਦੇਵਤਾ ਹੈ ਉਹ ਵੀ ਭੈ ਦੇ ਵਿੱਚ ਹੈ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ, ਉਹਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ। ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਨਾ ਤਾਂ ਹਵਾ ਚੱਲ ਸਕਦੀ ਹੈ ਅਤੇ ਨਾ ਹੀ ਬਹੁਤੀ ਚੱਲ ਸਕਦੀ ਹੈ, ਨਾ ਹੀ ਬੰਦ ਹੋ ਸਕਦੀ ਹੈ। ਜਿਵੇਂ ਵਾਹਿਗੁਰੂ ਦਾ ਹੁਕਮ ਹੈ ਓਨੀ ਕੁ ਚੱਲਦੀ ਹੈ। ਇਸੇ ਤਰ੍ਹਾਂ ਜਿਹੜਾ ਮੀਂਹ ਹੈ ਉਹ ਵੀ ਪਰਮੇਸ਼ਰ ਦੇ ਵੱਸ, ਉਹਨੂੰ ਮੀਂਹ ਨੂੰ ਪਾਉਣ ਵਾਲਾ ਇੰਦਰ ਦੇਵਤਾ ਮੰਨਿਆ, ਉਹਦੇ ਵੱਸ ਦੇ ਵਿੱਚ ਹੈ ਭਾਈ। ਮੀਂਹੋਂ ਪਾਇਆ, ਇਹ ਜਿਹੜਾ ਮੀਂਹ ਪਿਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਇਹ ਵਾਹਿਗੁਰੂ ਜੀ ਨੇ ਪਾਇਆ ਹੈ, ਉਸ ਦੇ ਪੈਣ ਦੇ ਨਾਲ ਇਹ ਭਾਈ ਮੀਂਹ ਪਿਆ ਹੈ।
ਜੀ ਜੰਤ ਸਭ ਸੁਖੀ ਵਸਾਇਆ,
ਮੀਂਹ ਪੈਣ ਦੇ ਨਾਲ ਜਿੰਨੇ ਵੀ ਜੀਵ ਜੰਤੂ ਨੇ ਜਿਹੜੇ ਵਿਆਕਲ ਹੋ ਰਹੇ ਸਨ ਗਰਮੀ ਕਰਕੇ, ਤਲਾਵਾਂ ਦੇ ਵਿੱਚ ਪਾਣੀ ਸੁੱਕਾ ਹੋਇਆ ਸੀ, ਜਿੱਥੇ ਡੱਡੂ ਮੱਛੀਆਂ ਹੋਰ ਆਦਿਕ ਜਿਹੜੇ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਨੇ, ਪਾਣੀ ਸੁੱਕਣ ਕਰਕੇ ਉਹ ਜਿਹੜੇ ਜੀਵ ਜੰਤੂ ਸਨ ਸਾਰੇ ਵਿਆਕਲ ਹੋ ਰਹੇ ਸਨ, ਤੜਫ ਰਹੇ ਸਨ, ਅਤੇ ਬਾਹਰਲੇ ਜਿਹੜੇ ਜੀਵ ਸਨ, ਪਸ਼ੂ ਆਦਿਕ, ਪੰਛੀ ਆਦਿਕ, ਉਹ ਵੀ ਬੜੇ ਵਿਆਕਲ। ਪੰਛੀਆਂ ਨੇ ਉੱਡ ਕੇ ਤਲਾਬਾਂ 'ਤੇ ਜਾਣਾ ਪਾਣੀ ਪੀਣ ਵਾਸਤੇ, ਤਲਾਵਾਂ ਸਰੋਵਰਾਂ 'ਤੇ ਪਾਣੀ ਮੁੱਕਾ ਹੋਇਆ ਸੀ, ਪੰਛੀ ਵੀ ਬੜੇ ਵਿਆਕੁਲ ਸਨ, ਅਤੇ ਜਿਹੜੇ ਤਲਾਵਾਂ ਦੇ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਸਨ ਪਾਣੀ ਸੁੱਕਣ ਕਰਕੇ ਉਹ ਜੀਵ ਵੀ ਬੜੇ ਵਿਆਕੁਲ ਹੋਏ। ਅਤੇ ਜਿੰਨੀ ਬਨਸਪਤੀ ਹੈ ਸੋ ਇਹ ਵੀ ਪਾਣੀ ਤੋਂ ਬਿਨਾਂ, ਮੀਂਹ ਤੋਂ ਬਿਨਾਂ ਜਿਹੜੀ ਸੁੱਕ ਰਹੀ ਹੈ, ਇਹਦਾ ਵੀ ਬੁਰਾ ਹਾਲ ਹੋਇਆ, ਅਤੇ ਮੀਂਹ ਪੈਣ ਕਰਕੇ ਸਾਰਿਆਂ ਨੂੰ ਹੀ ਸੁੱਖ ਪ੍ਰਾਪਤ ਹੋ ਗਿਆ। ਫਸਲਾਂ ਜਿਹੜੀਆਂ ਨੇ ਕੁਮਲਾ ਰਹੀਆਂ ਨੇ, ਬਨਸਪਤੀ ਜਿਹੜੀ ਹੈ ਵਿਆਕੁਲ ਹੋ ਰਹੀ ਹੈ। ਪੁਰਾਣੇ ਸਮੇਂ, ਹੁਣ ਤਾਂ ਚਲੋ ਟਿਊਬਵੈੱਲ ਸੋ ਬੋਰ ਲੱਗ ਗਏ ਨੇ, ਮਿੰਨੀ ਬੋਰ, ਸਮਰਸੀਬਲ, ਟਿਊਬਵੈੱਲ। ਪੁਰਾਣੇ ਸਮੇਂ ਦੇ ਵਿੱਚ ਤਾਂ ਖੇਤੀ ਜਿਹੜੀ ਹੁੰਦੀ ਸੀ ਜ਼ਿਆਦਾ ਮੀਂਹ ਦੇ ਉੱਪਰ ਨਿਰਭਰ ਕਰਦੀ ਸੀ, ਬੱਦਲਾਂ ਦੇ ਉੱਪਰ ਹੀ ਖੇਤੀ ਨਿਰਭਰ ਕਰਦੀ ਸੀ, ਜਾਂ ਖੂਹ ਲੱਗੇ ਹੁੰਦੇ ਸਨ ਖੂਹਾਂ ਉੱਪਰ, ਅਤੇ ਖੂਹ ਹਰੇਕ ਨਹੀਂ ਸੀ ਲਵਾ ਸਕਦਾ, ਖੂਹਾਂ ਦੇ ਉੱਪਰ ਖੇਤੀ ਨਿਰਭਰ ਸੀ, ਅਤੇ ਜਾਂ ਫਿਰ ਬੱਦਲਾਂ ਉੱਪਰ, ਬੱਦਲ ਪੈਣ ਦੇ ਨਾਲ ਖੇਤੀ ਹੁੰਦੀ ਸੀ। ਸੋ ਬੱਦਲਾਂ ਤੋਂ ਬਿਨਾਂ, ਵਰਖਾ ਤੋਂ ਬਿਨਾਂ ਜਿਹੜੀ ਇਹ ਸਾਰੀ ਚੀਜ਼ ਹੈ, ਬਨਸਪਤੀ, ਜੀਵ ਜੰਤੂ, ਪਸ਼ੂ ਪੰਛੀ, ਮਨੁੱਖ ਵੀ, ਬੰਦੇ ਵੀ, ਸੋ ਇਸ ਤਰੀਕੇ ਨਾਲ ਸਾਰੇ ਹੀ ਬੜੇ ਔੜ ਲੱਗੀ ਹੋਈ ਹੈ, ਬੜੇ ਵਿਆਕੁਲ ਹੋਏ ਨੇ, ਅਤੇ ਮੀਂਹ ਪੈ ਗਿਆ, ਜੀਵ ਜੰਤ ਸਭ ਸੁਖੀ ਵਸਾਇਆ, ਜਿੰਨੇ ਵੀ ਜੀਵ ਜੰਤੂ ਸਨ ਜੋ ਪਾਣੀ ਸੁੱਕ ਰਿਹਾ ਤਲਾਵਾਂ ਦੇ ਵਿੱਚ, ਉਹ ਵਿਆਕੁਲ ਹੋ ਰਹੇ ਸਨ, ਸਾਰੇ ਸੁੱਖ ਦੇ ਨਾਲ ਵਸੇ ਨੇ, ਸਾਰਿਆਂ ਨੂੰ ਪਾਣੀ ਪ੍ਰਾਪਤ ਹੋਇਆ ਹੈ, ਸਭਨਾਂ ਨੂੰ ਪਾਣੀ, ਤਲਾਬ ਭਰ ਗਏ ਨੇ, ਨਦੀਆਂ ਦੇ ਵਿੱਚ ਪ੍ਰਵਾਹ ਭਰ ਗਏ, ਨਾਲਿਆਂ ਦਾ ਪਾਣੀ, ਬਰਸਾਤੀ ਨਾਲੇ, ਸੋ ਉਹ ਪਾਣੀ ਦੇ ਨਾਲ ਭਰ ਕੇ ਚੱਲਣ ਲੱਗ ਪਏ ਨੇ, ਫਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ ਨੇ, ਅੰਨ ਬਹੁਤ ਪੈਦਾ ਹੁੰਦਾ ਹੈ। ਸੋ ਇਸ ਤਰੀਕੇ ਨਾਲ ਇਹ ਸਾਰਾ ਕੁਝ, ਸਭ ਸੁਖੀ ਵਸਾਇਆ, ਜੀ ਜੰਤ ਸਭ ਸੁਖੀ ਵਸਾਇਆ, ਮੀਂਹ ਪੈਣ ਦੇ ਨਾਲ ਸਾਰੇ ਹੀ ਜੀਵ ਜੰਤੂ ਪਰਮੇਸ਼ਰ ਨੇ ਸੁਖੀ ਸੁੱਖ ਦੇ ਨਾਲ ਵਸਾਏ ਹਨ।
गया कलेश पया सुख साचा। हर हर नाम संभाली जियो।
गया कलेश, गया कलेश दुख जेड़ा सी चला गया। कलेश दी आपां कल विचार कीती सी, कल वाले शब्द विच भी आया सी कल कलेश सब दूर पयाने। अज भी महाराज ने कलेश दी गल कीती है, विचार आपां दी कल कर चुके हां। इस करके अज केवल आपां अर्थ दे करांगे। गया कलेश पया सुख साचा। कलेश जेड़ा है ओ दूर हो गया है, दुख दूर हो गया है, सच्चा जरा सुख प्राप्त हो गया। मीह पैण करके हर हर नाम संभाली जियो। वाहेगुरु का नाम संभालन करके सारा कुछ होया है। परमेश्वर अगे अरदास करन करके ही मीह पिया है। वाहेगुरु ही मीह पाउण वाला, होर कोई नहीं पाई। एक विश्वास ते श्रद्धा दे नाल नाम जप के मीह पिया है। इसे तरह ए तां बाहरले अर्थ ने, ए तां उथानका है। हुण मीहो पया परमेश्वर पाया। मीह की पैंदा है? मीह जदों पैंदा सारिआं उपर बराबर वर्खा हुंदी है, सारिआं नूं मीह दा लाभ हुंदा, सभनां नूं ही, भावें कोई उच्चा होवे भावें नीवा, उच्ची जात वाला नीवी जात वाला, गरीब होवे अमीर होवे, किसे भी जाति दा किसे भी मजहब दा होवे, सारिआं नूं इक रस बराबर उहदा फायदा हुंदा मीह दा। इस तरीके नाल सारिआं नूं बराबर ही गुरबाणी जिहड़ी है सारिआं उपर मीह वांगू वर्खा कर रही है। जेडे वेद किताब ने, वेद ने जेडे उन्हां नूं पढ़न दे वास्ते उन्हां ने कुछ मर्यादा बनाईआं ने। हरेक नहीं उन्हां नूं पढ़ सकदा, वेदां नूं पढ़ नहीं सकदा। चार वर्ण हन, ब्राह्मण खत्री वैश अते शूद्र। चार वर्ण मनु सिमृति वालिआं ने, मनु ने चार ए वर्ण बनाए ने, खत्री ब्राह्मण खत्री वैश ते शूद्र। ब्राह्मण जड़ा है ओदे छे कर्म ने, विद्या पढ़नी ते पढ़ाउनी, दान लेना ते दान देना, यज्ञ करना ते करौना। ए छे जड़े कर्म ने ब्राह्मण दे उन्होंने मन्ने ने। आपां गुरबाणी बदल रूप होके वर्खा कीती है। जैसे धरती उपर मेघला बरसत है कि धरती मध्ये पानी नाही, तो धरती उपर मीह क्यों पैंदा, पानी उतों क्यों डिगदा है? धरती च पानी नहीं हैगा, ऑलरेडी पानी है धरती दे विच, पर फिर भी मीह पैंदा क्यों पैंदा? यही कारण गबाणी आने का। इन बाद चा खोलांगे, पहला इधर आ रही। ब्राह्मण जेडे ने छे कर्म ने, उन्होंने छे कर्म बनते हैं, विद्या पढ़नी पढ़ानी, दान लेना दान देना, यज्ञ करना ते करौना, छे कर्म। जिन्हें तीन दूसरे ने तिना का यह गुरु मनिया, सानू गुरु तारण करना बाकी सारे ने। ते भगत जी ने ब्राह्मण गुरु है, जगत का भगत का गुरु है। लोगों का गुरु ब्राह्मण हो सकता है, साडा नहीं, भगतां दा गुरु परमेश्वर है। सो इस तरीके दे नाल विद्या पढ़नी ते पढ़ाउणी, वह विद्या पढ़ता ब्राह्मण आप ते पढ़ाउंदा है। खत्री जड़ा है उसे नंबर विद्या, वेदां दी विद्या, शास्त्रां दी विद्या, ब्रह्म विद्या वो पढ़ सकदा, अगाह नहीं पढ़ा सकदा। तीसरे नंबर ते जेड़ा आउंदा वैश, वैश विद्या ना पढ़ सकदा ते ना उन्नू गाह पढ़ाउण दा अधिकार है, ना उन्नू विद्या पढ़न दा हक है, ना उन्नू अगाह विद्या पढ़ाउण दा ही हक है। चौथे नंबर ते जेड़ा आउंदा शूद्र, उन्नू ना विद्या पढ़न दा ते ना पढ़ाउण दा, विद्या सुनन दा भी अधिकार नहीं। ओ कन्ना दे नाल विद्या सुन भी नहीं सकदा, रसना दे नाल नाम जप नहीं सकदा। ए उन्हां दे बनाए हुए सन पहला। ए तां सतगुरु साहिब जी ने आके, गुरु नानक देव महाराज जी ने संसार विच आके ए वरखा कीती है, मीह पाया, उपदेश दा मीह पाया। आ हुण कथा हो रही है, गुरबाणी दा पाठ हो रहा, केड़ा मर्जी इत्थे आके सुने, सारिआं नूं लाभ इहदा, कोई भेदभाव नहीं, इह वरखा है। उपदेश गुरु नानक देव महाराज सच्चे पातशाह जी ने आके उपदेश रूपी वरखा सारिआं उपर कीती है। पहला नहीं ते सारिआं नूं अधिकार नहीं सी। इस तरह वर्णा दे विच समाज जिहड़ा चौं वर्णा दे विच वंडिया होया सी। सो इस तरह जिहड़ी वेदां दी विद्या, वेद विद्या नूं पढ़ना बहुत कठिन है। उहनूं पढ़न दे वास्ते पहला 9 तों लैके 12 साल तक पहला व्याकरण पढ़ने पैंदे ने। वेदां दी जिहड़ी लैंग्वेज भाषा, जिहड़ी प्रकृतक भाषा, उहनूं समझण दे वास्ते ਪਹਿਲਾਂ ਜਿਹੜੇ ਵਿਆਕਰਨ ਹਨ ਉਹਨਾਂ ਨੂੰ ਪੜ੍ਹਨਾ ਪੈਂਦਾ ਹੈ। ਵਿਆਕਰਨ ਪੜ੍ਹਨ ਵਾਸਤੇ ਕਿੰਨਾ ਕਿੰਨਾ ਸਮਾਂ ਲੱਗਦਾ, ਫਿਰ ਉਹਨੂੰ ਹਰੇਕ ਨਹੀਂ ਪੜ੍ਹ ਸਕਦਾ। ਉੱਜਲ ਬੁੱਧੀ ਵਾਲਾ, ਤੇਜ਼ ਦਿਮਾਗ ਵਾਲਾ, ਜਿਹੜਾ ਦਿਮਾਗ ਤੇਜ਼, ਜਿਹਦੀ ਬੁੱਧੀ ਤੇਜ਼ ਹੈ, ਉਹਨੂੰ ਪੜ੍ਹ ਸਕਦਾ, ਕਿਉਂਕਿ ਭਾਸ਼ਾ ਬਹੁਤ ਔਖੀ ਹੈ, ਪ੍ਰਕਿਰਤਕ ਭਾਸ਼ਾ ਹੈ, ਪ੍ਰਾਣੀ ਸਹਿਸਕ੍ਰਿਤੀ ਨੂੰ ਆਪਾਂ ਕਹਿੰਦੇ ਹਾਂ, ਦੇਵਤਿਆਂ ਦੀ ਬੋਲੀ ਉਹਨਾਂ ਮੰਨੀ ਹੈ, ਪ੍ਰਾਣੀ ਭਾਸ਼ਾ ਜਿਹੜੀ, ਉਸ ਭਾਸ਼ਾ ਦੇ ਵਿੱਚ ਵੇਦ ਲਿਖੇ ਹੋਏ ਨੇ, ਉਹਨਾਂ ਨੂੰ ਪੜ੍ਹਨ ਦੇ ਹਰੇਕ ਨਹੀਂ ਪੜ੍ਹ ਸਕਦਾ। ਫਿਰ ਜਿਹੜਾ ਪੜ੍ਹੇਗਾ ਉਹਨੂੰ ਹੀ ਫਾਇਦਾ ਹੋਵੇਗਾ, ਦੂਸਰੇ ਨੂੰ ਕਾਹਦਾ ਫਾਇਦਾ ਭਾਈ, ਜਦੋਂ ਸਮਝ ਹੀ ਨਹੀਂ ਆਉਣੀ, ਉਹਨੂੰ ਹੀ ਫਾਇਦਾ ਹੋਵੇਗਾ। ਸੋ ਇਸ ਤਰ੍ਹਾਂ ਉਹ ਜਿਹੜੇ ਵੇਦ ਨੇ, ਇੱਕ ਖੂਹ ਦਾ ਪਾਣੀ ਹੁੰਦਾ, ਇੱਕ ਬੱਦਲਾਂ ਦਾ ਪਾਣੀ ਹੁੰਦਾ। ਜਿਹੜਾ ਖੂਹ ਦਾ ਪਾਣੀ ਹੁੰਦਾ, ਖੂਹ ਜਿਹੜਾ ਲਾਉਂਦਾ ਖੂਹ ਦੇ ਪਾਣੀ ਦਾ, ਉਹਨੂੰ ਹੀ ਫਾਇਦਾ ਜਿਹੜਾ ਜਿਹਨੇ ਖੂਹ ਲਾਇਆ, ਜਿਹਨੇ ਖੂਹ ਲਾਇਆ ਉਹਨੂੰ ਹੀ ਖੂਹ ਦੇ ਪਾਣੀ ਦਾ ਫਾਇਦਾ, ਦੂਸਰੇ ਨੂੰ ਨਹੀਂ। ਹਾਂ, ਨਾਲ ਦੇ ਖੇਤ ਵਾਲਾ ਜਿਹੜਾ, ਉਹਨੂੰ ਸ਼ਾਇਦ ਮਾੜਾ ਮੋਟਾ ਹੋ ਜਾਵੇ, ਖੂਹ ਦਾ ਆਰਾਮ ਆ ਕਿ ਉਹ ਚਲਾ ਲਏ ਪਾਣੀ ਕੱਢ ਕੇ, ਆਪਣੇ ਖੇਤ ਨੂੰ, ਆਪਣੀ ਫਸਲ ਨੂੰ ਸਿੰਜ ਲਵੇ, ਆਪਣੀ ਫਸਲ ਦੀ ਸਿੰਚਾਈ ਕਰ ਲਵੇ, ਪਰ ਬਹੁਤਾ ਫਾਇਦਾ ਖੂਹ ਦਾ ਨਹੀਂ ਹੁੰਦਾ। ਨਾਲ ਦੇ ਇੱਕ ਦੋ ਗੁਆਂਢੀਆਂ ਨੂੰ ਸ਼ਾਇਦ ਹੋ ਜਾਵੇ, ਪਰ ਜ਼ਿਆਦਾ ਫਾਇਦਾ ਤਾਂ ਉਹਨੂੰ ਹੀ ਹੈ, ਜ਼ਿਆਦਾ ਦੇਵੇਗਾ ਹੀ ਨਹੀਂ, ਪਰ ਜ਼ਿਆਦਾ ਫਾਇਦਾ ਉਹਨੂੰ ਹੈ ਜਿਹਨੇ ਖੂਹ ਲਾਇਆ, ਉਹਨੂੰ ਫਾਇਦਾ, ਸਾਰਿਆਂ ਨੂੰ ਫਾਇਦਾ ਨਹੀਂ। ਪਰ ਜਿਹੜੇ ਬੱਦਲ ਹਨ, ਬੱਦਲਾਂ ਦਾ ਫਾਇਦਾ, ਉੱਪਰੋਂ ਜਿਹੜਾ ਮੀਂਹ ਪੈਂਦਾ, ਇਹਦਾ ਫਾਇਦਾ ਸਾਰਿਆਂ ਨੂੰ ਹੀ ਹੈ। ਇਹ ਜਿਹੜਾ ਉੱਪਰੋਂ ਮੀਂਹ ਵਰਦਾ, ਬੱਦਲਾਂ ਦਾ ਮੀਂਹ ਵਰਦਾ ਸਾਰਿਆਂ ਦੇ, ਸਾਰੀਆਂ ਖੇਤੀਆਂ ਉੱਪਰ ਸਾਰਿਆਂ ਨੂੰ ਇਹਦਾ ਲਾਭ ਹੁੰਦਾ। ਇੱਕ ਸਮਾਨ ਵਰਖਾ ਹੁੰਦੀ ਹੈ, ਕਣੀਆਂ ਉੱਤੋਂ, ਬੱਦਲਾਂ ਦੇ ਵਿੱਚੋਂ, ਮੀਂਹ ਦੇ ਵਿੱਚੋਂ ਕਣੀਆਂ ਨੇ ਜਿਹੜੀਆਂ ਇੱਕ ਸਮਾਨ ਸਾਰਿਆਂ ਉੱਪਰ ਡਿੱਗਦੀਆਂ ਨੇ। ਇਸੇ ਤਰ੍ਹਾਂ ਦੋ ਚੀਜ਼ਾਂ ਨੇ, ਇੱਕ ਵੇਦ ਹਨ, ਇੱਕ ਵੇਦਕ ਦੇਵ ਨੇ, ਇੱਕ ਗੁਰੂ ਦੀ ਬਾਣੀ ਹੈ। ਜਿਹੜੇ ਵੇਦਕ ਦੇਵ ਨੇ, ਇਹ ਤਾਂ ਹੈਗੇ ਨੇ ਖੂਹ ਦੇ ਨਿਆਈ, ਅਤੇ ਗੁਰੂ ਦੀ ਬਾਣੀ ਜਿਹੜੀ ਹੈ, ਗੁਰਬਾਣੀ ਹੈ, ਇਹ ਹੈ ਬੱਦਲ ਸਮਾਨ। ਵੇਦਕ ਤੇ ਵੇਦਾਂ ਨੂੰ ਜਿਹੜਾ ਪੜ੍ਹੇਗਾ ਉਹਨੂੰ ਹੀ ਫਾਇਦਾ ਹੋਵੇਗਾ, ਖੂਹ ਦੀ ਨਿਆਈ ਹੈ, ਜਿਹੜਾ ਪੜ੍ਹੇਗਾ ਉਹਨੂੰ ਫਾਇਦਾ, ਆਪਣੀ ਫਸਲ ਨੂੰ ਸਿੰਜ ਲਵੇਗਾ, ਆਪਣਾ ਸੁਧਾਰ ਕਰ ਲਵੇਗਾ। ਪਰ ਸਾਰੇ ਫਾਇਦਾ ਕਿਵੇਂ ਲੈਣਗੇ? ਸਾਰੇ ਫਾਇਦਾ ਨਹੀਂ ਲੈਣਗੇ, ਕਿਉਂਕਿ ਭਾਸ਼ਾ ਔਖੀ ਹੈ, ਸਾਰਿਆਂ ਨੂੰ ਪੜ੍ਹ ਹੀ ਨਹੀਂ ਸਕਦੇ। ਅਤੇ ਜਿਹੜੀ ਗੁਰਬਾਣੀ ਹੈ, ਇਹ ਦੇਸ਼ ਭਾਸ਼ਾ ਦੇ ਵਿੱਚ ਹੈ, ਦੇਸ਼ ਬੋਲੀ ਦੇ ਵਿੱਚ। ਦੇਸ਼ ਬੋਲੀ ਉਹਨੂੰ ਕਹਿੰਦੇ ਜਿਹੜੀ ਸਾਰਿਆਂ ਦੀ ਬੋਲੀ ਹੋਵੇ। ਸਾਡੀ ਪੰਜਾਬੀ ਬੋਲੀ ਦੇ ਵਿੱਚ ਗੁਰਬਾਣੀ ਹੈ, ਗੁਰਮੁਖੀ ਕਹਿ ਲਈਏ, ਪੰਜਾਬੀ ਗੁਰੂ ਦੇ ਮੁੱਖ ਵਿੱਚ ਨਿਕਲਣ ਕਰਕੇ ਗੁਰਮੁਖੀ ਕਹਿੰਦੇ ਹਾਂ। ਉੱਦਾਂ ਪੰਜਾਬੀ, ਪੰਜਾਬੀ ਦੇ ਹੀ ਅੱਖਰ ਨੇ ਇਹਦੇ ਵਿੱਚ। ਸੋ ਪੰਜਾਬੀ ਦੇ ਵਿੱਚ ਮਹਾਰਾਜ ਨੇ ਗੁਰਮੁਖੀ ਦੇ ਵਿੱਚ ਇਹ ਜਿਹੜੀ ਗੁਰਬਾਣੀ ਦੇਸ਼ ਭਾਸ਼ਾ ਦੇ ਵਿੱਚ, ਦੇਸ਼ ਬੋਲੀ ਦੇ ਵਿੱਚ, ਜਿਹੜੀ ਆਮ ਲੋਕਾਂ ਦੇ ਵਿੱਚ ਬੋਲੀ, ਲੈਂਗੁਏਜ ਬੋਲੀ ਜਾਣ ਵਾਲੀ ਹੈ, ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਬਾਣੀ ਲਿਖੀ ਹੈ। ਇਹ ਬੱਦਲ ਦੀ ਨਿਆਈ ਤਾਂ ਹੈ ਕਿਉਂਕਿ ਇਹਨੂੰ ਸਾਰੇ ਹੀ ਪੜ੍ਹ ਸਕਦੇ ਨੇ, ਇਹਨੂੰ ਖੱਤਰੀ ਵੀ ਪੜ੍ਹ ਸਕਦਾ, ਖੱਤਰੀ ਪੜ੍ਹ ਸਕਦਾ ਵੇਦਾਂ ਨੂੰ, ਕੇਵਲ ਗਾਂ ਨਹੀਂ ਪੜ੍ਹਾ ਸਕਦਾ। ਇਹਨੂੰ ਖੱਤਰੀ ਪੜ੍ਹ ਸਕਦਾ, ਗਾਂ ਪੜ੍ਹਾ ਸਕਦਾ, ਇਹਨੂੰ ਬ੍ਰਾਹਮਣ ਪੜ੍ਹ ਸਕਦਾ, ਇਹਨੂੰ ਸ਼ੂਦਰ ਵੀ ਪੜ੍ਹ ਸਕਦਾ, ਇਹਨੂੰ ਵੈਸ਼ ਵੀ ਪੜ੍ਹ ਸਕਦਾ, ਇਹਨੂੰ ਗਰੀਬ ਪੜ੍ਹੇ, ਅਮੀਰ ਪੜ੍ਹੇ, ਉੱਚਾ ਪੜ੍ਹੇ, ਨੀਵਾਂ ਪੜ੍ਹੇ, ਜਿਹੜਾ ਮਰਜ਼ੀ ਗੁਰਬਾਣੀ ਨੂੰ ਪੜ੍ਹੇ, ਸਾਰਿਆਂ ਵਾਸਤੇ ਇੱਕ ਸਮਾਨ ਵਰਖਾ ਕਰਦੀ ਹੈ। ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ, ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸੈ, ਬਿਨ ਪੱਗਾਂ ਵਰਸਤ ਫਰਾਹੀ। ਸੋ ਜਿਵੇਂ ਧਰਤੀ ਦੇ ਉੱਪਰ ਮੇਘਲਾ ਬੱਦਲ ਕਿਉਂ ਉੱਤੇ ਵਰਦਾ, ਪਾਣੀ ਨਹੀਂ ਹੈ ਧਰਤੀ ਚ, ਪਾਣੀ ਹੈ ਪਰ ਜਿਹੜਾ ਬੱਦਲ ਵਰਨ ਕਰਕੇ ਸੁੱਖ ਪ੍ਰਾਪਤ ਹੁੰਦਾ, ਉਹ ਪਾਣੀ ਧਰਤੀ ਦੇ ਵਿੱਚੋਂ ਖੂਹ ਪੁੱਟ ਕੇ ਉਹ ਸੁੱਖ ਪ੍ਰਾਪਤ ਨਹੀਂ ਹੁੰਦਾ, ਜਿਹੜਾ ਉੱਪਰੋਂ ਵਰਖਾ ਦੇ ਨਾਲ ਸੁੱਖ ਹੁੰਦਾ। ਇਸੇ ਤਰ੍ਹਾਂ ਜਿਹੜੀ ਆਪ ਘੋਖ ਕਰਨੀ, ਆਪ ਵੇਦਾਂ ਨੂੰ ਪੜ੍ਹਨਾ, ਉਹ ਖੂਹ ਦੀ ਨਿਆਈ ਹੈ। ਉੱਪਰੋਂ ਜਿਹੜਾ ਉਪਦੇਸ਼ ਗੁਰਬਾਣੀ ਨੇ ਦੇਣਾ, ਇਹ ਵੱਖਰਾ ਹੀ ਆਨੰਦ ਹੈ। ਸੋ ਗੁਰਬਾਣੀ ਬੱਦਲਾਂ ਦੇ ਵਾਂਗੂ ਹੋ ਕਰਕੇ, ਤੇ ਜਿੱਥੋਂ ਇਹ ਗੁਰਬਾਣੀ ਆਈ ਹੈ, ਧੁਰ ਕੀ ਬਾਣੀ ਆਈ, ਧੁਰ ਤੋਂ ਆਈ ਹੈ, ਤੇ ਜਿੱਥੋਂ ਆਈ ਹੈ ਗੁਰਬਾਣੀ, ਪੜ੍ਹਨ ਵਾਲਾ ਜਿਹੜਾ ਪੜ੍ਹਦਾ ਹੈ, ਜਿਹੜਾ ਇਹਦੇ ਲੜ ਲੱਗਦਾ, ਜਿੱਥੋਂ ਗੁਰਬਾਣੀ ਆਈ ਹੈ ਗੁਰਬਾਣੀ ਉੱਥੇ ਹੀ ਉਹਨੂੰ ਲੈ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਨੰਦਪੁਰ ਸਾਹਿਬ ਦੀ ਗੱਲ ਹੈ, ਨਾਰਦ ਮੁਨੀ ਹਮਾਯੂ ਪੰਛੀ ਦੇ ਖੰਭ ਲੈ ਕੇ ਆਇਆ, ਹਮਾਯੂ ਪੰਛੀ ਦੇ, ਇਹ ਵਿਚਾਰਧਾਰਾ ਹੈ, ਉਹ ਜਿਹੜਾ ਪੰਛੀ ਹੈ ਆਕਾਸ਼ ਦੇ ਵਿੱਚ ਹੀ ਰਹਿੰਦਾ, ਉੱਥੇ ਹੀ ਉੱਡਦਾ, ਉੱਥੇ ਹੀ ਆਂਡੇ ਦਿੰਦਾ, ਤੇ ਉੱਥੇ ਹੀ ਆਂਡਿਆਂ ਦੇ ਵਿੱਚੋਂ ਬੱਚੇ ਨਿਕਲਦੇ, ਉੱਥੇ ਹੀ ਉੱਡ ਜਾਂਦਾ ਹੈ। ਉਹਦੇ ਪੰਛੀ, ਉਸ ਪੰਛੀ ਦੇ ਖੰਭ ਲੈ ਕੇ, ਹਮਾਯੂ ਪੰਛੀ ਦੇ ਖੰਭ ਲੈ ਕੇ ਨਾਰਦ ਮੁਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਇਆ। ਸਤਿਗੁਰੂ ਸਾਹਿਬ ਜੀ ਨੇ ਉਹ ਖੰਭ ਤੀਰਾਂ ਦੇ ਨਾਲ ਲਾ ਕੇ ਤੀਰ ਛੱਡੇ, ਤੀਰ ਚਲਾਏ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਭੇਜਿਆ, ਜਾਓ ਤੀਰ ਲੱਭ ਕੇ ਲਿਆਓ, ਕਿੱਧਰ ਗਏ ਨੇ? ਤੀਰ ਲੱਭੇ ਨਹੀਂ, ਸਿੰਘ ਲੱਭਣ ਗਏ, ਤੀਰ ਲੱਭੇ ਨਹੀਂ, ਵਾਪਸ ਮੁੜ ਆਏ। ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਗਰੀਬ ਨਵਾਜ, ਇਹ ਜਿਹੜੇ ਤੀਰ ਆਪ ਜੀ ਨੇ ਛੱਡੇ ਨੇ ਵਾਪਸ ਨਹੀਂ ਆਏ, ਸੋ ਲੱਭੇ ਨਹੀਂ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮੁਸਕਰਾਏ, ਕਹਿਣ ਲੱਗੇ ਤੀਰ ਲੱਭਣੇ ਵੀ ਨਹੀਂ ਸਨ। ਕਹਿਣ ਲੱਗੇ ਮਹਾਰਾਜ ਕਿਉਂ, ਇੱਥੇ ਨੇੜੇ ਡਿੱਗੇ ਹੋਣਗੇ ਕਿਤੇ ਨਾ ਕਿਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ, ਇਹ ਤੀਰ ਹਮਾਯੂ ਪੰਛੀ ਦੇ ਹਨ। ਸੋ ਇਹ ਤੀਰਾਂ ਦੇ ਪਿਛਲੇ ਪਾਸੇ ਹਮਾਯੂ ਪੰਛੀ ਜਿਹੜਾ ਹੈ ਉਹਦੇ ਖੰਭ ਜੋੜੇ ਨੇ, ਤੇ ਜਿਹੜੇ ਦੇਸ਼ ਦੇ ਵਿੱਚੋਂ ਖੰਭ ਆਏ ਨੇ ਉਹ ਖੰਭ ਤੀਰਾਂ ਦੇ ਨਾਲ ਲਾਏ, ਤੀਰਾਂ ਨੂੰ ਉਹ ਖੰਭ ਉਸੇ ਦੇਸ਼ ਦੇ ਵਿੱਚ ਲੈ ਗਏ ਨੇ ਜਿਸ ਦੇਸ਼ ਦੇ ਵਿੱਚ ਹਮਾਯੂ ਪੰਛੀ ਰਹਿੰਦਾ ਹੈ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉਦਾਹਰਨ ਦਿੱਤੀ, ਉਦਾਹਰਨ ਦੇ ਕੇ ਸਮਝਾਇਆ ਕਿ ਜਿਹੜੀ ਗੁਰਬਾਣੀ ਹੈ ਇਹ ਕਿੱਥੋਂ ਆਈ ਹੈ, ਇਹ ਸੱਚਖੰਡ ਦੇ ਵਿੱਚੋਂ ਆਈ ਹੈ। ਲੈ ਕੇ ਕੌਣ ਆਇਆ ਹੈ? ਗੁਰੂ ਨਾਨਕ ਦੇ ਮਹਾਰਾਜ ਹੀ ਲੈ ਕੇ ਆਏ, ਦਸੇ ਪਾਤਸ਼ਾਹ ਦਸੇ ਹੀ ਸਰੂਪ, ਗੁਰੂ ਨਾਨਕ ਦੇ ਮਹਾਰਾਜ ਜੀ, ਗੁਰੂ ਅੰਗਦ ਦੇਵ ਮਹਾਰਾਜ, ਪੰਜਵੇਂ ਪਾਤਸ਼ਾਹ, ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ, ਛੇਵੇਂ ਪਾਤਸ਼ਾਹ ਅਤੇ ਛੇ ਅੱਠ ਗੁਰੂਆਂ ਦੀ ਗੁਰਬਾਣੀ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਲੈ ਕੇ ਆਏ ਨੇ। ਸੋ ਧੁਰ ਤੋਂ ਲੈ ਕੇ ਆਏ, ਸੱਚਖੰਡ ਤੋਂ ਲੈ ਕੇ ਆਏ ਨੇ। ਸੋ ਜਿੱਥੋਂ ਇਹ ਗੁਰਬਾਣੀ ਆਈ ਹੈ, ਜਿਹੜਾ ਗੁਰਬਾਣੀ ਨੂੰ ਪੜ੍ਹਦਾ ਹੈ ਇਹ ਗੁਰਬਾਣੀ ਉੱਥੇ ਹੀ ਉਹਨੂੰ ਲੈ ਜਾਂਦੀ ਹੈ, ਸੱਚਖੰਡ ਤੋਂ ਆਈ ਤੇ ਸੱਚਖੰਡ ਦੇ ਵਿੱਚ ਲੈ ਜਾਂਦੀ ਹੈ, ਜਿਵੇਂ ਤੀਰਾਂ ਨੂੰ ਹਮਾਯੂ ਪੰਛੀ ਦੇ ਖੰਭ ਲੈ ਗਏ ਨੇ। ਸੋ ਇਸ ਤਰੀਕੇ ਨਾਲ ਇਹ ਮੀਂਹ ਦੀ ਨਿਆਈ, ਬੱਦਲ ਦੀ ਨਿਆਈ ਸਾਰਿਆਂ ਉੱਪਰ ਵਰਖਾ ਕਰਦੀ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਕੇ ਬੱਦਲਾਂ ਦੇ ਵਾਂਗੂ ਵਰਖਾ ਕੀਤੀ ਸੀ, ਔੜ ਲੱਗੀ ਹੋਈ ਸੀ ਬਹੁਤ ਭਾਰੀ, ਸੰਸਾਰ ਦੇ ਵਿੱਚ ਉਪਦਰਵ ਬਹੁਤ ਭਾਰੀ ਵੱਧ ਚੁੱਕੇ ਸਨ, ਬਹੁਤ ਭਾਰੀ ਪਾਪ ਦਾ ਬੋਲਬਾਲਾ ਹੋ ਚੁੱਕਾ ਸੀ ਸੰਸਾਰ ਦੇ ਉੱਪਰ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਉਣ ਤੋਂ ਪਹਿਲਾਂ ਸੋ ਕਲਮਲ ਹੋਈ, ਮੇਦਨੀ ਅਰਦਾਸ ਕਰੇ ਲਿਵਲਾਏ, ਧਰਤੀ ਜਿਹੜੀ ਪਾਪਾਂ ਦੇ ਸਮੇਤ ਹੋ ਚੁੱਕੀ ਸੀ, ਪਾਪਾਂ ਦਾ ਭਾਰ ਸੰਭਾਲਿਆ ਨਹੀਂ ਸੀ ਜਾਂਦਾ, ਸਾਰਾ ਸਮਾਜ ਵਿਗੜ ਚੁੱਕਾ ਸੀ। ਸੋ ਕਾਜੀ ਜਿਨ੍ਹਾਂ ਨੇ ਉਪਦੇਸ਼ ਦੇਣਾ ਸੀ, ਕਾਜੀ ਹੋਏ, ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ। ਸੋ ਕਾਜੀ ਵੀ ਜਿਹੜੇ ਸਨ ਉਹ ਰਿਸ਼ਵਤਾਂ ਲੈਣ ਵਾਲੇ ਹੋ ਚੁੱਕੇ ਸਨ। ਰਾਜੇ ਸ਼ੀ ਮੁਕੱਦਮ ਕੁੱਤੇ ਰਾਜੇ ਸਨ ਜਿਹੜੇ, ਉਹਨਾਂ ਨੇ ਪ੍ਰਜਾ ਦੀ ਰੱਖਿਆ ਕਰਨੀ ਸੀ, ਪ੍ਰਜਾ ਨੂੰ ਸੁੱਖ ਦੇਣਾ ਰਾਜਿਆਂ ਦਾ ਕਰਤੱਵ ਹੈ, ਪ੍ਰਜਾ ਨੂੰ ਦੁੱਖ ਦੇਣ ਰਾਜੇ ਕਸਾਈ, ਰਾਜੇ ਸ਼ੀ ਮੁਕੱਦਮ ਕੁੱਤੇ, ਰਾਜੇ ਸ਼ੀ ਸ਼ੇਰਾਂ ਦੀ ਨਿਆਈ, ਪਾੜ ਖਾਣ ਵਾਲੇ ਜਾਨਵਰਾਂ ਦੇ ਵਾਂਗੂ ਜਾਨਵਰਾਂ ਦਾ ਰੂਪ ਰਾਜੇ ਮਹਾਰਾਜੇ ਧਾਰਨ ਕਰ ਚੁੱਕੇ ਸਨ। ਮੁਕੱਦਮ ਕੁੱਤੇ ਤੇ ਜਿਹੜੇ ਮੁਕੱਦਮ ਸਨ, ਗਾਹ ਵਜ਼ੀਰ ਮੰਤਰੀ, ਉਹਨਾਂ ਦੇ ਅਗਾਂਹ ਕੰਮ ਕਰਨ ਵਾਲੇ ਜਿਹੜੇ ਅਫਸਰ ਨੇ, ਸੋ ਉਹ ਵੀ ਗੁਰੂ ਪਿਆਰਿਓ ਸਾਰੇ ਉਹ ਕੁੱਤਿਆਂ ਦੀ ਨਿਆਈ ਹੋ ਚੁੱਕੇ ਸਨ। ਕੁੱਤੇ ਦੇ ਮੂੰਹ ਨੂੰ ਰੱਤ ਲੱਗ ਜਾਂਦੀ ਫਿਰ ਉਹ ਵੱਢਦਾ ਹੈ, ਇਸ ਤਰ੍ਹਾਂ ਉਹਨਾਂ ਦੇ ਮੂੰਹ ਨੂੰ ਰਿਸ਼ਵਤ ਰੂਪੀ ਰੱਤ ਲੱਗ ਚੁੱਕੀ ਸੀ। ਸੋ ਰੱਤ ਪਿੱਤ ਕੁੱਤੇ ਹੋ ਚੱਟ ਜਾਹੋ, ਸੋ ਇਸ ਤਰੀਕੇ ਨਾਲ ਉਹ ਲੋਕਾਂ ਨੂੰ ਤੰਗ ਕਰਦੇ ਸਨ, ਦੁੱਖ ਦਿੰਦੇ ਸਨ, ਰਾਜੇ ਵੀ, ਵਜ਼ੀਰ ਮੰਤਰੀ ਤੇ ਧਾਰਮਿਕ ਲੋਕ ਵੀ, ਕਾਜ਼ੀ ਵੀ, ਸੋ ਉਹ ਵੀ ਨਿਆਂ ਕਰਾਉਣ ਦੀ ਬਜਾਏ ਅਨਿਆਂ ਕਰਵਾ ਰਹੇ ਸਨ। ਜੇ ਕਿਸੇ ਨੂੰ ਨਿਆਂ, ਕਿਸੇ ਨੇ ਨਿਆਂ ਪ੍ਰਾਪਤ ਕਰਨਾ ਪੈਂਦਾ ਕਰਨਾ ਹੁੰਦਾ ਸੀ ਤੇ ਉਹ ਰਾਜੇ ਦੇ ਪਾਸ ਜਾਂਦੇ ਤੇ ਉੱਥੇ ਕਾਜ਼ੀ, ਤੇ ਕਾਜ਼ੀ ਨੂੰ ਪਹਿਲਾਂ ਰਿਸ਼ਵਤ ਦੇਣੀ ਪੈਂਦੀ ਸੀ। ਇਸੇ ਤਰ੍ਹਾਂ ਇਹ ਜਿਹੜੀ ਪ੍ਰਜਾ ਸੰਸਾਰ ਦਾ ਜਿਹੜਾ ਸਾਰਾ ਡਾਵਾਂਡੋਲ ਹੋ ਚੁੱਕਾ ਸੀ ਕੰਮ, ਤੇ ਬ੍ਰਾਹਮਣ ਨਹਾਵੇ ਜੀਆਂ ਕਾਏ, ਬ੍ਰਾਹਮਣਾਂ ਦੀ ਵੀ ਇਹੀ ਹਾਲਤ ਹੋ ਚੁੱਕੀ ਸੀ, ਉਹ ਵੀ ਭ੍ਰਿਸ਼ਟ ਹੋ ਚੁੱਕੇ ਸਨ, ਸੋ ਬਿਨਾਂ ਮਾਇਆ ਤੋਂ ਉਹ ਵੀ ਕੋਈ ਗੱਲ ਨਹੀਂ ਸੀ ਕਰਦੇ। ਇਸ ਤਰ੍ਹਾਂ ਪ੍ਰਜਾ ਨੂੰ ਲੁੱਟਿਆ ਜਾ ਰਿਹਾ ਸੀ, ਸਾਰਾ ਸੰਸਾਰ ਬਹੁਤ ਭਾਰੀ ਦੁਖੀ ਸੀ, ਧਰਤੀ ਸੀ ਜਿਹੜੀ ਪਾਪਾਂ ਦੇ ਸਮੇਤ ਹੋ ਚੁੱਕੀ ਸੀ, ਕਲਮਲ ਹੋਈ, ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ, ਪਾਪਾਂ ਦੇ ਸਮੇਤ ਧਰਤੀ ਡੋਲ ਗਈ। ਚਾਰ ਪੈਰ ਹੁੰਦੇ ਨੇ ਧਰਮ ਦੇ, ਸੋ ਤਿੰਨ ਪੈਰ ਜਾਂ ਸਨ ਜਿਹੜੇ ਉਹ ਧਰਮ ਦੇ ਟੁੱਟ ਚੁੱਕੇ ਸਨ, ਕੇਵਲ ਇੱਕ ਧਰਮ ਦਾ ਪੈਰ ਰਹਿ ਗਿਆ ਸੀ। ਧਰਤੀ ਡੋਲੀ, ਅਰਦਾਸ ਕੀਤੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਬਹੁਤ ਪਾਪ ਹੋ ਚੁੱਕਿਆ ਮੇਰੇ ਉੱਪਰ, ਹੁਣ ਪਾਪਾਂ ਦਾ ਭਾਰ ਜਿਹੜਾ ਹੈ ਮੇਰੇ ਕੋਲੋਂ ਸਹਾਰਿਆ ਨਹੀਂ ਜਾਂਦਾ। ਜੀਵ ਜਿਹੜੇ ਨੇ ਵਿਆਕੁਲ ਹੋ ਚੁੱਕੇ ਨੇ, ਪ੍ਰਜਾ ਦੁਖੀ ਹੋ ਚੁੱਕੀ ਹੈ, ਬਹੁਤ ਭਾਰੀ ਪ੍ਰਜਾ ਉੱਪਰ, ਲੋਕਾਂ ਉੱਪਰ ਬਹੁਤ ਭਾਰੀ ਜ਼ੁਲਮ ਹੋ ਰਿਹਾ ਹੈ। ਉਸ ਵਕਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਵਤਾਰ ਧਾਰਨ ਕਰਕੇ ਆਏ, ਅਰਦਾਸ ਸੁਣੀ ਪਰਮੇਸ਼ਰ ਨੇ, ਫਿਕਰ ਨਾ ਕਰ, ਤੇਰੇ ਉੱਪਰ ਅਸੀਂ ਆਪ ਅਵਤਾਰ ਧਾਰ ਕੇ ਸਰਗਣ ਸਰੂਪ ਦੇ ਵਿੱਚ ਪਹੁੰਚਾਂਗੇ। ਇਸ ਤਰ੍ਹਾਂ ਧੀਰਕ ਦੇਵੈ ਸਹਿ ਸੁਭਾਏ, ਪਰਮੇਸ਼ਰ ਆਕਾਸ਼ਵਾਣੀ ਹੋਈ, ਧਰਤੀ ਨੂੰ ਆਕਾਸ਼ਵਾਣੀ ਦੁਆਰਾ ਇਸ ਤਰ੍ਹਾਂ ਧੀਰਜ ਪ੍ਰਾਪਤ ਹੋਇਆ ਕਿ ਹੁਣ ਕੋਈ ਗੱਲ ਨਹੀਂ, ਪਰਮੇਸ਼ਰ ਆਪ ਆਪਣਾ ਸਰਗਣ ਸਰੂਪ ਧਾਰ ਕੇ ਆਉਣਗੇ। ਫਿਰ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, निरंकार आकार जोत जग मंडल करियो। आप परमेश्वर जी नारायण सो सरगुण स्वरूप धार के वाहेगुरु जी ने धरती उपर गुरु नानक देव महाराज जी दे रूप विच आउणा कीता। जीव व्याकल हो जांदे ने मीह तों बिना। आपां पहला विचार कीती है इस तरह श्री गुरु नानक देव महाराज जी दे आउण तों पहला सारे जीव व्याकल हो चुके सन। उपदेश लोकी वेदां किताबां दा धर्म दा उपदेश भुल चुके सन। अवतार नूं आउण दी लोड़ क्यों पैंदी है? क्योंकि जदों प्रजा धर्म तों दूर हो जावे, पाप दा बोलबाला वध जावे, जुल्म वध जावे, उस वक्त फिर अवतारां नूं आउणा पैंदा है। सो अवतार दा मतलब की है? विपता रखती अवतारा, विपता तों रक्षा करन वास्ते जो आउंदा है उहदा नाम अवतार है। सो बहुत भारी प्रजा उपर विपता, सो जीव मीह तों बिना, उपदेश रूपी मीह तों बिना व्याकुल हो चुके सन। सतगुरु श्री गुरु नानक देव महाराज सच्चे पातशाह जी ने अवतार धारिया तलवंडी दे विच ते मीहों पाया। उपदेश रूपी आ करके सतगुरु साहब जी ने मीह पाउणा कीता, उपदेश रूपी आके वर्खा कीती है। सो महाराज सच्चे पातशाह जी पहलो बचपन दे विच पढ़ाउण वास्ते पिता जी ने भेजा गोपाल दास पांधे दे पास, ओनू जाके करके महाराज सच्चे पातशाह जी ने उपदेश दिता, जाल मोह घस मस कर मत कागद कर सार, पाओ कलम कर चित लिखारी, गुर पुछ लिख विचार, लिख नाम सालाह लिख लिख न पारावार। सतगुरु साहब जी नूं पढ़ाउण वास्ते भेजिया पिता जी ने। गरीब नवाज जी पढ़न वास्ते गए ने, गोपाल दास पांधा पढ़ाउण वास्ते तैयार है। जदों पढ़ाउण लगा आख ऊड़ा ऐड़ा, सो इस तरह जदों अखर उच्चारण कीते सतगुरु साहब जी ने अगों उपदेश दिता, हैरान हो गया। छोटी आयु दे विच छोटा जिहा बच्चा उपदेश दे रहा, 4-5 साल जी दी उम्र है, बड़ा हैरान होया है। वापस आ गए ने, अगले दिन पिता जी नाल गए ने, की पढ़िया? पांधे गोपाल दास दे कोलों पुछिया की पढ़िया। पांधा कहन लगा मैं की पढ़ाउणा है, इह तां बिना पढ़ाए पढ़ रहे अवर पढ़ावनहार, इह तां बिना पढ़ाया तों ही पढ़ रहे ने, होरनां नूं पढ़ाउण वाले ने इह तां। मैनूं तां इहनां ने जाल मोह घस मस कर मत कागद कर सार, तो ए जड़ा पावन पवित्र शब्द उचारण करके एदा मीह पाता है, मेरे तपदे हिरदे नूं ठार दिता है, शांति बख्शी है। इसे तरह महाराज सच्चे पातशाह जी फिर एदे कोलों फिर हट के ते पिता जी ने फिर कुतुबद्दीन मौलवी जिहड़ा सी फारसी, क्योंकि उदों मुगलां दा राज हिंदुस्तान दे विच, जिहदा राज होवे उहदा ही सारा कुछ, उहदा ही सिक्का चलदा, उहदी बोली चलदी है, उहदी भाषा, उहदा ही पहरावा, उहदा ही धर्म ज्यादा फैलदा है। जिवें हुण गोरियां दा राज धरती उपर रहा, दुनिया उपर इन्हां दी बोली हुण सारे थावां ते, इन्हां दे कपड़े, सो इन्हां दे सारा पढ़ाईयां लिखाईयां सब कुछ, जिहदा राज सी उहदा, उदों मुगलां दा राज हिंदुस्तान दे विच मुसलमानां दा, उन्हां ने सारा कुछ अपना, बोली अपनी फारसी, सो इसे तरह पहरावा उन्हां दा। ते हुण फारसी पढ़ाउण दे वास्ते पिता जी ने भेजिया कल्याण चंद जी, पिता कल्याण चंद जी ने सतगुरु श्री गुरु नानक देव महाराज सच्चे पातशाह जी नूं फारसी पढ़ाउण दे वास्ते कि हुण जाओ फारसी पढ़ो। कुतुबद्दीन मौलवी जो फारसी दा अध्यापक सी, टीचर सी, उहदे पास भेजिया। सतगुरु साहिब जी उहदे पास गए फारसी पढ़न दे वास्ते। आख अलफ बे ते ए सारे जिहड़े अखर ने शुरू कराए, बहुत सारे बच्चे उत्थे मदरसे विच बैठे हुंदे सन, पाठशालावां हुंदियां सन पहलां, ਪਾਠਸ਼ਾਲਾਵਾਂ ਤੇ ਮਦਰੱਸੇ ਉੱਥੇ ਜਾ ਕੇ ਮਸੀਤਾਂ ਦੇ ਵਿੱਚ ਉੱਥੇ ਪੜ੍ਹਦੇ ਹੁੰਦੇ ਸਨ, ਬਹੁਤ ਸਾਰੇ ਬੱਚੇ ਬੈਠੇ। ਮੌਲਵੀ ਨੇ ਅਲਫ ਉਚਾਰਨ ਕੀਤਾ, ਸਤਿਗੁਰੂ ਸਾਹਿਬ ਜੀ ਕਹਿੰਦੇ ਯੱਕ ਅਰਜ਼ ਗੁਪਤਮ ਪੇਸ ਤੋਂ ਦਰਗੋਸ ਕੁਨ ਕਰਤਾਰ, ਇਹ ਸਾਰਾ ਸ਼ਬਦ ਉੱਥੇ ਉਚਾਰਿਆ, ਯੱਕ ਅਰਜ਼ ਗੁਪਤਮ ਪੇਸ ਤੋਂ, ਇਹ ਸਾਰਾ ਸ਼ਬਦ ਉਚਾਰਨ ਕਰਕੇ ਪਹਿਲਾਂ ਇਹਦੇ ਵਿੱਚ ਦੋ ਪੰਕਤੀਆਂ ਦੇ ਵਿੱਚ ਪਰਮੇਸ਼ਰ ਦੀ ਵਡਿਆਈ ਕੀਤੀ, ਅਗਾਂਹ ਫਿਰ ਮੌਲਵੀ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਯੱਕ ਅਰਜ਼ ਗੁਪਤਮ ਪੇਸ ਤੋਂ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ। ਇਹ ਮੌਲਵੀ ਦੁਨੀਆਂ ਮੁਕਾਮੇ ਫਾਨੀ, ਦੁਨੀਆਂ ਦਾ ਜਿਹੜਾ ਮੁਕਾਮ ਹੈ, ਦੁਨੀਆਂ ਦਾ ਜਿਹੜਾ ਡੇਰਾ ਹੈ, ਇਹ ਮੁਕਾਮੇ ਫਾਨੀ, ਇਹ ਫਾਨੀ ਹੈ, ਨਾਸਵੰਤ ਹੈ, ਨਾਸ ਹੋ ਜਾਣ ਵਾਲਾ ਹੈ, ਤਹਿਕੀਕ ਦਿਲ ਦਾਨੀ, ਸੋ ਦਿਲ ਦੇ ਵਿੱਚ ਤਹਿਕੀਕ ਚੰਗੀ ਤਰ੍ਹਾਂ ਦਾਨੀ ਜਾਣ ਲੈਣਾ ਕਰ। ਮਹਾਰਾਜ ਨੇ ਇਹ ਵਿਰਾਗ ਵੀ ਪਾਵਨ ਪਵਿੱਤਰ ਸਾਰਾ ਸ਼ਬਦ ਉਚਾਰਨ ਕਰਕੇ, ਮਮ ਸਰ ਹੋਏ ਅਜ਼ਰਾਇਲ ਗ੍ਰਫਤ ਹੈ ਦਿਲ ਹੇਜਨਾ ਦਾਨੀ, ਜਨ ਪਿਸਰ ਪਦਰ ਬਿਰਾਦਰਾਂ ਕਾ ਸਨੇਸ ਦਸਤੰਗੀਰ, ਆਖਰ ਵਿਪਤਮ ਕਸ ਨਾ ਦਾਰਦ ਚੂੰ ਸਵਦ ਤਕਬੀਰ, ਸਭ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ, गाहे ननेकी कार करदम मम इंचनी हवाल। ए सारा शब्द उथे उच्चारण कीता। मौलवी कुतुबदीन नू सच्चे पातशाह जी ने उपदेश बख्शिया, निहाल कीता है, आपदे हिरदे नू ठारिया, मीह पाता तो शांति प्राप्त हो गई। तो इस तों बाद जिन्हां दे हथां दे विच सच्चे पातशाह जी ने अवतार धारिया सी, नाम करन वास्ते जो पंडित हरदयाल सतगुरां दा निजी पुरोहित, जो गरीब नवाज दे अवतार समय जिसने अवतारा दे विशेष लक्षण हुंदे ने, अवतारी पुरशां दे विशेष निशानियां हुंदियां ने, शरीर करके भी वखरे हुंदे ने दुनिया तो, ते उन्हां दा चाल चलन भी वखरा हुंदा है। सो कुछ निशानियां मोढ़े उच्चे ते तलियां दियां हथां दियां तलियां जिवें अपणियां अंदर नूं तसियां होईयां ने, उन्हां दियां बाहर नूं उभरदियां ने। चौर दा निशान सतगुरां दे बणिया, पैरां च पदम हुंदा, उंगलां बराबर, इस तरह कुछ निशानियां हुंदियां। शरीरक निशानियां वेख करके पुरोहित हरदयाल ने पछाण लिया, ये तां कोई अवतार है। शरीर बिरध हो चुका सी, शरीर बिरध है बहुत भारी, ते मन दे विच फुरना संकल्प है कि सतगुरु साहब जी ने हाले अवतार ही धारिया है, ते मैं बहुत बिरध हो चुका। जिन्ने चिर नूं सतगुरां ने बचपन दे विच आउणा है, गल्लां करनियां शुरू करनियां ने, उन्ने चिर नूं मेरा शरीर छड जाणा है। जे सचमुच ही अवतार ने तां किरपा करके मेरा शरीर रख लैण, जिन्ना चिर तक इन्हां तों उपदेश ना प्राप्त कर लवां, उन्ना चिर तक मैं शरीर ना छड्डां, उन्ना चिर तक मेरी मौत ना होवे। इस तरह मन दे विच संकल्प कीता ते नहीं मरिया। सो सतगुरु साहब जी शरीर करके वड्डे होए ने, सो धर्म दे विच प्रवेश करन दा समा आया। जिवें जिवें कोई किसे किसे धर्म दे विच प्रवेश हुंदा, उवें धर्म दे विच पैदा हुंदा, उवें उवें उहनूं धर्म दे विच प्रवेश करवाया जांदा। सो इस्लाम वालिआं दा अपना तरीका है, ईसाइयां दा अपना, हिंदुआं दा उह। सो मुंडन करदे ने, जंजू पाउंदे ने, तिलक लाउंदे, इस तरह उह धर्म दे विच सारा करदे ने, धर्म दी किरिया जिहड़ी उहनां दी हुंदी है। इह समा आया है जंजू पाउण दा, ते पुरोहित हरदयाल नूं ही सद्दिआ। सारे रिश्तेदार आए ने, सो पिंड दे लोक, होर जिन जिन्हूं सद्दना सी सारे आए ने। सो गल दे विच जंजू पाउण दे वास्ते पुरोहित हरदयाल भी आया है। सतगुरु साहब जी ने उस वक्त शब्द उच्चारण करके उन्हों भी पावन पवित्र उपदेश बख्शिया है। दया कपा संतोख सूत जत गंढी सत वट, एहो जनेऊ जी काही ता भांडे घत, ना एहो टुटै ना मल लगै ना एहो जलन जाए, धन समान स्नानका जोगल चले पाए चौकड़ मुल अनाए। सारा शब्द उत्थे उच्चारण कीता है। बड़ा अंदरों खुश है कि मैं तां पहला ही चाहुंदा सी मैनू यह उपदेश प्राप्त होवे। सतगुरु साहब जी कहिंदे जंजू पाउणा सच दा पाओ, ਇਹ ਤੁਸੀਂ ਜਿਹੜਾ ਜੰਜੂ ਪਾਉਂਦੇ ਹੋ ਝੂਠਾ, ਜਦੋਂ ਮੈਲਾ ਹੋ ਜਾਂਦਾ ਲਾਹ ਦਿੰਦੇ ਹੋ। ਸੋ ਇਸ ਤਰ੍ਹਾਂ ਜਦੋਂ ਸਰੀਰ ਛੱਡ ਕੇ ਜਾਣਾ ਦੁਨੀਆਂ ਤੇ, ਉਦੋਂ ਸੜ ਜਾਂਦਾ ਹੈ, ਸੋ ਇੱਥੇ ਰਹਿ ਜਾਂਦਾ ਹੈ। ਸੱਚਾ ਜੰਜੂ ਜਿਹੜਾ ਹੈ, ਸੱਚਾਈ ਦਾ ਜੰਜੂ, ਉਹ ਗੱਲ ਦੇ ਵਿੱਚ ਪਹਿਨਣਾ ਕਰੋ। ਕਹਿਣ ਲੱਗਾ ਮਹਾਰਾਜ ਉਹ ਕਿਹੜਾ ਹੈ? ਗਰੀਬ ਨਿਵਾਜ ਕਹਿੰਦੇ ਦਇਆ ਕਪਾਹ, ਦਇਆ ਜਿਹੜਾ ਜੀਵਾਂ ਉੱਪਰ ਦਇਆ ਕਰਨੀ ਹੈ, ਇਹਨੂੰ ਕਪਾਹ ਬਣਾਓ। ਕਪਾਹ ਨੂੰ ਕੱਤ ਕੇ ਸੂਤ ਬਣਾਇਆ ਜਾਂਦਾ ਹੈ, ਸੂਤ ਕੱਤਿਆ ਜਾਂਦਾ ਹੈ, ਸੂਤ ਨੂੰ ਫਿਰ ਵੱਟ ਚੜਾ ਕੇ ਤੇ ਉਹਦਾ ਫਿਰ ਧਾਗਾ ਬਣਾਇਆ ਜਾਂਦਾ ਪੱਕਾ, ਉਹਨੂੰ ਫਿਰ ਗੰਢਾਂ ਦਿੱਤੀਆਂ ਜਾਂਦੀਆਂ ਨੇ। ਸੋ ਇੱਥੇ ਵੀ ਇਹਨਾਂ ਦੇ ਵਿੱਚ ਫਰਕ ਹੈ। ਬ੍ਰਾਹਮਣ ਜੰਜੂ ਹੋਰ ਪਾਉਂਦਾ, ਖੱਤਰੀ ਹੋਰ ਪਾਉਂਦਾ, ਵੈਸ਼ ਹੋਰ ਪਾਉਂਦਾ, ਫਰਕ ਹੈ ਜਾਤ ਦੇ ਹਿਸਾਬ ਦੇ ਨਾਲ। ਤੇ ਬੀਬੀਆਂ ਨੂੰ ਤਾਂ ਹੱਕ ਹੀ ਨਹੀਂ ਜੰਜੂ ਪਾਉਣ ਦਾ ਉਹਨਾਂ ਦੇ ਧਰਮ ਦੇ ਵਿੱਚ। ਸੋ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਜੰਜੂ ਕਾਹਦਾ ਬਣਦਾ? ਜੰਜੂ ਬਣਦਾ ਕਪਾਹ ਦਾ। ਕਪਾਹ ਕੱਤੀ ਜਾਂਦੀ ਹੈ, ਉਹਦਾ ਸੂਤ ਬਣਾਇਆ ਜਾਂਦਾ ਹੈ, ਸੂਤ ਨੂੰ ਫਿਰ ਵੱਟ ਚੜਾਉਂਦੇ ਹੋ, ਵੱਟ ਚੜਾ ਕੇ ਫਿਰ ਉਹਨੂੰ ਗੰਢਾਂ ਬਣਾਉਂਦੇ ਹੋ, ਉਹਦੀਆਂ ਗੰਢਾਂ ਪਾਉਂਦੇ ਹੋ, ਗੰਢਾਂ ਪਾ ਕੇ ਫਿਰ ਗਲ ਦੇ ਵਿੱਚ ਉਸਨੂੰ ਜੰਜੂ ਨੂੰ ਪਾਇਆ ਜਾਂਦਾ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪਹਿਲਾਂ ਕਪਾਹ ਕੱਤੋ ਚੰਗੀ ਤਰ੍ਹਾਂ। ਕਿਹੜੀ ਕਪਾਹ ਕੱਤੀ ਹੈ ਮਹਾਰਾਜ? ਦਇਆ ਧਾਰਨ ਕਰੋ। ਦਇਆ ਤਾਂ ਹਿਰਦੇ ਦੇ ਵਿੱਚ ਹੈ ਨਹੀਂ, ਬਾਹਮਣ ਨਹਾਵੈ ਜੀਆਂ ਘਾਏ। ਸੋ ਤੁਸੀਂ ਜੀਵ ਹੱਤਿਆ ਕਰਦੇ ਹੋ, ਜੀਵਾਂ ਨੂੰ ਦੁੱਖ ਦਿੰਦੇ ਹੋ, ਜੀਵਾਂ ਨੂੰ ਮਾਰਦੇ ਹੋ। ਸੋ ਇਸ ਤਰ੍ਹਾਂ ਜੀਆਂ ਕੁਹਤ ਨਾ ਸੰਗੈ ਪ੍ਰਾਣੀ, ਜੀਵਾਂ ਨੂੰ ਮਾਰਦਾ ਹੋਇਆ ਸੰਗਦਾ ਨਹੀਂ। ਸੋ ਇਸ ਤਰ੍ਹਾਂ ਪਹਿਲਾਂ ਇਹ ਹੈ ਜੀਵਾਂ ਨੂੰ ਮਾਰਨਾ ਨਹੀਂ। ਸੋ ਜੀਵ ਦੇ ਸਵਾਦ ਵਾਸਤੇ ਮਾਸ ਖਾਂਦੇ ਹੋ, ਸੋ ਬਹਾਨਾ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਇਸ ਤਰ੍ਹਾਂ ਨਹੀਂ ਕਰਨਾ, ਜੀਵਾਂ ਉੱਪਰ ਦਇਆ ਕਰਨੀ ਹੈ। ਦਇਆ ਹੀ ਧਰਮ ਦਾ ਮੁੱਢ ਹੈ, ਦਇਆ ਦੇ ਵਿੱਚੋਂ ਹੀ ਧਰਮ ਪੈਦਾ ਹੁੰਦਾ। ਧੌਲ ਧਰਮ ਦਇਆ ਕਾ ਪੂਤ, ਜਿਹਦੇ ਵਿੱਚ ਦਇਆ ਨਹੀਂ ਉਹ ਧਰਮੀ ਨਹੀਂ ਹੋ ਸਕਦਾ। ਸਿੱਖ ਦੇ ਹਿਰਦੇ ਵਿੱਚ ਪਹਿਲੋਂ ਦਇਆ ਮਹਾਰਾਜ ਨੇ ਰੱਖੀ ਹੈ। ਧੌਲ ਧਰਮ ਦਇਆ ਕਾ ਪੂਤ, ਧਰਤੀ ਕਹਿੰਦੇ ਧੌਲੇ ਬਲਦ ਉੱਪਰ ਖੜੀ ਹੋਈ ਹੈ, ਬਲਦ ਦੇ ਸਿੰਘਾਂ ਉੱਪਰ ਵਿਚਾਰ ਇਹ ਮੰਨੀ ਜਾਂਦੀ ਸੀ ਪਹਿਲਾਂ ਕਿ ਧਰਤੀ ਜਿਹੜੀ ਹੈ ਬਲਦ ਦੇ ਸਿੰਘਾਂ ਉੱਪਰ ਚੁੱਕੀ ਹੋਈ ਹੈ ਬਲਦ ਨੇ ਧਰਤੀ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਉਹ ਬਲਦ ਥੱਲੇ ਫਿਰ ਕੌਣ ਹੈ, ਉਹਦੇ ਥੱਲੇ ਕਿਹੜੀ ਚੀਜ਼ ਹੈ। ਚਲੋ ਇਹ ਮੰਨਦੇ ਹਾਂ ਕਿ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ ਹੈ। ਉਹ ਬਲਦ ਥੱਲੇ ਕਾਹਤੇ ਖੜਾ ਹੋਇਆ, ਉਹਦੇ ਥੱਲੇ ਕਹਿੰਦੇ ਇੱਕ ਹੋਰ, ਉਹ ਫਿਰ ਉਹਦੇ ਥੱਲੇ ਕੀ ਹੈ। ਮਹਾਰਾਜ ਕਹਿੰਦੇ ਬਲਦ ਨਹੀਂ ਹੈ, ਧਰਮ ਦੇ ਆਸਰੇ ਧਰਤੀ ਖੜੀ ਹੈ। ਧੌਲ ਧਰਮ, ਧੌਲ ਬਲਦ ਜਿਹੜਾ ਹੈ ਧੌਲਾ ਉਹ ਧਰਮ ਹੈ। ਧਰਮ ਦੇ ਆਸਰੇ ਧਰਤੀ ਖੜੀ ਹੈ ਤੇ ਧਰਮ ਕਿਹਦੇ ਆਸਰੇ? ਦਇਆ ਕਾ ਪੂਤ। ਧਰਮ ਕਿਹਦੇ ਆਸਰੇ ਖੜਦਾ? ਧਰਤੀ ਧਰਮ ਦੇ ਆਸਰੇ ਹੈ ਤੇ ਧਰਮ ਕਿਹਦੇ ਆਸਰੇ ਖੜਦਾ? ਧਰਮ ਦਇਆ ਦੇ ਆਸਰੇ ਖੜਦਾ ਹੈ। ਦਇਆ ਦੇ ਵਿੱਚੋਂ ਧਰਮ ਪੈਦਾ ਹੁੰਦਾ। ਦਇਆ ਕਾ ਪੂਤ, ਦਇਆ ਦਾ ਪੁੱਤਰ ਹੈ ਧਰਮ। ਸੋ ਇਸ ਤਰ੍ਹਾਂ ਇਹ 10 ਨਿਸ਼ਾਨੀਆਂ ਨੇ, 10 ਪਿੱਲਰ ਆਪਾਂ ਕਹਿ ਲਈਏ ਧਰਮ ਦੇ ਹਨ। ਖਿਮਾ, ਅਹਿੰਸਾ, ਦਇਆ, ਮ੍ਰਿਦ, ਸੱਤ, ਬਚਨ, ਤਪ, ਦਾਨ, ਸੀਲ, ਸੋਜ, ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਨ। ਇਹ ਧਰਮ ਦੀਆਂ 10 ਨਿਸ਼ਾਨੀਆਂ, 10 ਗੁਣ ਸਿੱਖ ਦੇ ਅੰਦਰ ਇਹ ਹੋਣੇ ਚਾਹੀਦੇ ਨੇ ਧਰਮੀ ਬਣਨ ਦੇ ਵਾਸਤੇ। ਖਿਮਾ ਪਹਿਲਾ ਗੁਣ ਹੈ, ਮਾਫ ਕਰ ਦੇਣਾ, ਕਿਸੇ ਦਾ ਔਗਣ ਵੇਖ ਕੇ ਕ੍ਰੋਧਿਤ ਨਾ ਹੋਣਾ, ਇਹਨੂੰ ਖਿਮਾ ਕਹਿੰਦੇ ਨੇ। ਦੂਸਰਾ ਹੈ ਅਹਿੰਸਾ। ਅਹਿੰਸਾ 3 ਪ੍ਰਕਾਰ ਦੀ ਮੰਨੀ ਹੈ ਗ੍ਰੰਥਾਂ ਦੇ ਵਿੱਚ। ਇੱਕ ਹੁੰਦੀ ਹੈ ਸਰੀਰਕ ਹਿੰਸਾ, ਇੱਕ ਹੁੰਦੀ ਹੈ ਬਚਨਾਂ ਦੀ, ਇੱਕ ਮਨ ਦੀ। ਸਰੀਰ ਕਰਕੇ ਕਿਸੇ ਨੂੰ ਕੁੱਟਣਾ, ਮਾਰਨਾ, ਜ਼ੁਲਮ ਕਰਨਾ, ਤਾਕਤ ਕੋਈ ਮਹਾਰਾਜ ਨੇ ਦੇ ਦਿੱਤੀ ਹੈ ਉਹਦਾ ਉਹਨੂੰ ਮਿਸਯੂਜ਼ ਕਰਨਾ, ਉਹਨੂੰ ਗਲਤ ਵਰਤਣਾ, ਸਰੀਰਕ ਹਿੰਸਾ। ਦੂਸਰੀ ਬਚਨਾਂ ਦੀ ਹੈ, ਬਚਨ ਬੋਲ ਕੇ ਕਿਸੇ ਦਾ ਮਨ ਦਿਖਾਉਣਾ, ਇਹ ਸਰੀਰਕ ਹਿੰਸਾ ਨਾਲੋਂ ਭੈੜੀ ਹੈ। ਮੁੱਕਾ ਕਿਸੇ ਨੂੰ ਘਸੁੰਨ ਮਾਰਿਆ, ਉਹ ਤਾਂ ਮਿਟ ਜਾਏਗਾ, ਉਹ ਤਾਂ ਭੁੱਲ ਜਾਏਗੀ, ਉਹ ਦਰਦ ਹਟ ਜਾਏਗਾ, ਪਰ ਬਚਨ ਨਹੀਂ ਭੁੱਲਦਾ ਹੁੰਦਾ ਕਈ ਵਾਰੀ ਸਾਰੀ ਉਮਰ ਹੀ। ਬਚਨਾਂ ਦੀ ਹਿੰਸਾ ਦੂਸਰੀ ਹੈ। ਮਹਾਰਾਜ ਨੇ ਇਹਦੇ ਬਾਬਤ ਕਿਹਾ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੁੱਟੀਐ ਮੋਹ ਫੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਫਿੱਕਾ ਬੋਲਣ ਵਾਲਾ, ਕੌੜਾ ਬੋਲਣ ਵਾਲਾ, ਗਾਲਾਂ ਕੱਢਣ ਵਾਲਾ ਜਿਹੜਾ ਹੈ, ਮਹਾਰਾਜ ਕਹਿੰਦੇ ਮੂਰਖ ਆਖੀਐ, ਉਹ ਮੂਰਖ ਹੈ, ਉਹਨੂੰ ਮੂਰਖ ਕਿਹਾ ਜਾਂਦਾ। ਆਪਾਂ ਜਪਜੀ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਹਾਂ, ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ। ਜੇ ਕੋਈ ਬੋਲ ਵਿਗਾੜ ਕਰਦਾ, ਬੋਲ ਕੇ ਵਿਗਾੜਦਾ, ਫਿੱਕੇ ਬੋਲ ਬੋਲਦਾ, ਸਿਰ ਗਾਵਾਰਾਂ ਗਾਵਾਰ, ਉਹ ਮੂਰਖਾਂ ਦੇ ਸਿਰ ਵੱਡਾ ਮੂਰਖ ਹੈ। ਸੋ ਇਸ ਤਰੀਕੇ ਨਾਲ ਇਹ ਬਚਨਾਂ ਦੀ ਹਿੰਸਾ, ਫਿੱਕਾ ਨਹੀਂ ਬੋਲਣਾ। ਆਪਦਾ ਵੀ ਮਨ ਫਿੱਕਾ ਹੁੰਦਾ, ਜਿਹੜਾ ਸੁਣਦਾ ਉਹਦਾ ਮਨ ਵੀ ਫਿੱਕਾ ਹੁੰਦਾ, ਦੋਨਾਂ ਦਾ ਹੀ ਫਿੱਕਾ ਹੁੰਦਾ, ਦੋਵਾਂ ਦਾ ਹਿਰਦਾ ਦੁਖਦਾ ਹੈ। ਤੇ ਹਿਰਦਾ ਹਿਆਉ ਨਾ ਕਹੀ ਠਾਹੇ, ਫਰੀਦ ਜੀ ਕਹਿੰਦੇ ਨੇ ਮਾਨਕ ਸਭ ਅਮੋਲਵੇ। ਇਹ ਜਿਹੜੀ ਦੂਸਰੀ ਹਿੰਸਾ ਬਚਨਾਂ ਦੀ ਹੈ, ਤੀਸਰੀ ਮਨ ਦੀ ਹੈ। ਮਨ ਕਰਕੇ ਕਿਸੇ ਦਾ ਬੁਰਾ, ਹੁਣ ਸਰੀਰ ਕਰਕੇ ਤਾਂ ਜ਼ੋਰ ਨਹੀਂ ਚੱਲਦਾ, ਪਤਾ ਅੱਗੋਂ ਤਗੜਾ ਘਸੁੰਨ ਮਾਰੇਗਾ, ਬਚਨਾਂ ਕਰਕੇ ਵੀ ਗੱਲ ਨਹੀਂ ਬਣਦੀ। ਮਨ ਕਰਕੇ ਹੁਣ ਸੋਚੀ ਜਾ ਰਿਹਾ, ਉਹ ਵੀ ਨਹੀਂ ਕਰਨੀ। ਮਨ ਕਰਕੇ ਤਾਂ ਸਭ ਤੋਂ ਮਾੜੀ ਨਾ, ਕੱਲ੍ਹ ਆਪਾਂ ਇਹਦੀ ਵਿਚਾਰ ਕਰਦੇ ਸਾਂ, ਉਹ ਅੰਦਰੋਂ ਫਲੋ ਹੁੰਦਾ ਵਿਚਾਰਾਂ ਦਾ, ਵਿਚਾਰ ਪ੍ਰਭਾਵਿਤ ਕਰਦੇ ਨੇ ਦੂਸਰੇ ਨੂੰ। ਇਹ 3 ਪ੍ਰਕਾਰ ਦੀ ਹਿੰਸਾ। ਤੀਸਰੀ ਹਿੰਸਾ ਮਨ ਦੀ ਹੈ, ਮਨ ਕਰਕੇ, ਬਚਨਾਂ ਕਰਕੇ ਤੇ ਸਰੀਰ ਕਰਕੇ। ਇਹ ਛੱਡਣੀ ਹੈ ਸਿੱਖ ਨੇ। ਖਿਮਾ, ਅਹਿੰਸਾ, ਦਇਆ, ਦਇਆ ਕਰਨੀ, ਮ੍ਰਿਦ, ਮਿੱਠੇ ਬਚਨ ਬੋਲਣੇ। ਛੋੜ ਦੇ ਵਿੱਚ ਚੱਲਦਿਆਂ ਸਮਾਂ ਥੋੜਾ ਰਹਿ ਗਿਆ। ਖਿਮਾ, ਅਹਿੰਸਾ, ਦਇਆ, ਮ੍ਰਿਦ, ਕੋਮਲ ਸੁਭਾਅ ਰੱਖਣਾ, ਸੱਚੇ ਬਚਨ ਬੋਲਣੇ, ਤਾਪ ਕਰਨਾ, ਸੇਵਾ ਕਰਨੀ, ਦਾਨ ਦੇਣਾ, ਇਹ ਨਿਸ਼ਾਨੀ ਆ। ਸੀਲ, ਠੰਡਾ ਸੁਭਾਅ ਰੱਖਣਾ, ਤ੍ਰਿਸ਼ਨਾ ਤੋਂ ਬਿਨਾਂ ਹੋਣਾ, ਸੰਤੋਖ ਰੱਖਣਾ, ਇਹ 10 ਨਿਸ਼ਾਨੀਆਂ ਨੇ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਪੰਡਿਤ ਨੂੰ, ਰਹੋ ਵਿਚਾਰ, ਇਹ ਆਪਾਂ ਇੱਥੇ ਛੱਡੀਏ। ਪੰਡਿਤ ਕੋਲ, ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਬੈਠਾ ਹੋਇਆ, ਗਰੀਬ ਨਿਵਾਜ ਕਹਿਣ ਲੱਗੇ ਸੱਚਾ ਜੰਜੂ ਪਾਓ, ਸੱਚ ਦਾ ਜੰਜੂ ਪਾਓ। ਸੱਚ ਦਾ ਜੰਜੂ ਕਿਹੜਾ ਹੈ? ਦਇਆ। ਦਇਆ ਦੀ ਕਪਾਹ ਬਣਾਓ, ਦਇਆ ਜਿਹੜੀ ਹਿਰਦੇ 'ਚ ਧਾਰਨੀ ਹੈ, ਇਹ ਕਪਾਹ ਤਿਆਰ ਕਰੋ। ਦਇਆ, ਕਪਾਹ, ਸੰਤੋਖ, ਸੂਤ, ਫਿਰ ਇਹਨੂੰ ਕੱਤਿਆ ਜਾਂਦਾ, ਸੂਤ ਬਣਾਇਆ ਜਾਂਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਸੰਤੋਖ ਜਿਹੜਾ ਰੱਖਣਾ, ਸੰਤੋਖ ਕਿਹਨੂੰ ਕਹਿੰਦੇ ਨੇ? ਸੰਤੋਖ ਦਾ ਕੀ ਮਤਲਬ ਹੈ? ਜਥਾ ਲਾਭ ਤਥਾ ਸੰਤੁਸ਼ਟ, ਇਸ ਤਰ੍ਹਾਂ ਬਚਨ ਨੇ। ਇਹ ਸੰਤੋਖ ਦੀ ਡੈਫੀਨੇਸ਼ਨ, ਪਰਿਭਾਸ਼ਾ ਹੈ, ਜਥਾ ਲਾਭ ਤਥਾ ਸੰਤੁਸ਼ਟ। ਜਿੰਨਾ ਕੁ ਮੈਨੂੰ ਪ੍ਰਾਪਤ ਹੋ ਰਿਹਾ ਉਹਦੇ ਵਿੱਚ ਹੀ ਸੈਟਿਸਫਾਈ ਰਹਿਣਾ, ਉਹਦੇ ਵਿੱਚ ਹੀ ਸੰਤੁਸ਼ਟ ਰਹਿਣਾ, ਇਹਨੂੰ ਕਹਿੰਦੇ ਨੇ ਸੰਤੋਖ। ਲੋਭ ਨਹੀਂ ਕਰਨਾ ਬਹੁਤਾ, ਇੰਨੇ ਅੱਜ ਮੈਨੂੰ ਪ੍ਰਾਪਤ ਹੋਏ ਤੇ ਇੰਨੇ ਹੀ ਹੋਰ ਮਿਲ ਜਾਣ, ਇਹ ਤਾਂ ਬੁੱਝਦੀ ਨਹੀਂ ਤ੍ਰਿਸ਼ਨਾ ਕਿਸੇ ਦੀ। ਜੇ ਲੱਖ ਪਾਉਣ ਦੀ ਇੱਛਾ ਕੀਤੀ ਹੈ, ਲੱਖ ਮਿਲ ਗਿਆ, ਇੰਨੀ ਹੋਰ ਬਣ ਜਾਣੀ ਹੈ। 10,000 ਦੀ ਕੀਤੀ ਹੈ, दस मिल गया इनी होर बन जानी है, जिनी करदा उन्नी वधी जांदी है, मिलियन दी कीती उन्नी होर बन जानी है। इस करके संतोख वर्गा सुख नहीं कोई, सम संतोख ना और सुख, संतोख वर्गा होर कोई सुख नहीं। महाराज सच्चे पातशाह जी कहिंदे ने इहदे वर्गा कोई सुख नहीं, इस करके इहदा सूत बनाओ। दया कपाह बनाउणी है, संतोख दा सूत बनाउणा है। जत गंढी सत वट, जत दियां गंढां देणियां ने, जत धारण करना, जत सत विच। इसे करके सानू महाराज ने ककार बख्शे ने जत सत विच परपक रहण दे वास्ते। सो जतशील की कछ पैर पकड़े हथियारा, ए महाराज ने बख्शिश की दसवें पातशाह जी ने। जत गंढ, जत सत रखना जेड़ा एदियां गंढां देणियां ने, सत वट ते जेड़ा सत है सच्चे वचन बोलने, झूठ ना बोलिया करो, सच्चे वचन बोलिया करो। महाराज कहिंदे उन्नू हरदयाल नू, आपां नू भी कहिंदे सच्चे वचन बोलिया करो। इस तरह वट चाढ़ने, जत गंढी सत वट, सच दा वट चाढ़ना है जनेऊ नू। ਇਹ ਸਿੱਖ ਨੂੰ ਮਾਰਨ ਨੇ ਐਸਾ ਜੰਡੂ ਅੰਤਰੀਵ ਪਵਾਇਆ ਹੈ। ਜੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਤੁਹਾਡੇ ਪਾਸ ਹੈ ਤਾਂ ਸਾਨੂੰ ਦੇ ਦਿਓ। ਪੰਡਿਤ ਪਾਸ ਕਿੱਥੋਂ ਸੀ, ਇਹ ਤਾਂ ਮਹਾਰਾਜ ਨੇ ਦਿੱਤਾ। ਫਿਰ ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਅੰਦਰਲਾ ਜੰਜੂ ਹੈ, ਆਤਮਾ ਦਾ ਜੰਜੂ, ਆਤਮਾ ਨੂੰ ਇਹ ਜੰਜੂ ਪਵਾਓ, ਆਤਮਾ ਦੇ ਅੰਦਰਲੇ ਪਾਸੇ ਗੁਣ ਧਾਰਨ ਕਰੋ। ਇਹ ਹੈ ਤੁਹਾਡੇ ਪਾਸ, ਹਈ ਪਾਂਡੇ, ਪੰਡਿਤ ਜੀ ਹੈ ਤੇਰੇ ਕੋਲ, ਹਈ ਤਾਂ ਪਾਂਡੇ ਘੱਤ, ਜੇ ਤੇਰੇ ਕੋਲ ਹੈ ਤਾਂ ਮੈਨੂੰ ਪਾ ਦੇ ਮੇਰੇ ਗਲ ਵਿੱਚ। ਨਾ ਇਹੋ ਟੁੱਟੈ, ਨਾ ਮਲ ਲੱਗੈ, ਨਾ ਇਹੋ ਜਲੈ, ਨਾ ਜਾਏ। ਸਤਿਗੁਰੂ ਜੀ ਕਹਿਣ ਲੱਗੇ ਬਾਹਰਲਾ ਜਿਹੜਾ ਜੰਜੂ ਹੈ ਨਾ, ਉਹ ਟੁੱਟ ਜਾਂਦਾ, ਮੈਲਾ ਹੋ ਜਾਂਦਾ ਹੈ, ਉਹ ਸੜ ਜਾਂਦਾ ਹੈ, ਤੇ ਨਾਲ ਨਹੀਂ ਜਾਂਦਾ ਜਦੋਂ ਸਰੀਰ ਛੱਡ ਕੇ ਜਾਈਦਾ ਹੈ। ਸੋ ਮਹਾਰਾਜ ਕਹਿੰਦੇ ਇੱਥੇ ਰਹਿ ਜਾਂਦਾ, ਪਰ ਇਹ ਜਿਹੜਾ ਜੰਜੂ ਅੰਦਰਲਾ ਅਸੀਂ ਤੁਹਾਨੂੰ ਪਵਾਤਾ, ਨਾ ਇਹ ਟੁੱਟੈ, ਨਾ ਇਹ ਟੁੱਟਦਾ ਹੈ, ਨਾ ਇਹ ਸੜਦਾ ਹੈ, ਨਾ ਇਹਨੇ ਮੈਲਾ ਹੋਣਾ ਹੈ, ਇਹ ਨਾਲ ਜਾਂਦਾ। ਨਾ ਇਹ ਟੁੱਟੈ, ਨਾ ਮਨ ਲੱਗੈ, ਨਾ ਇਹ ਜਲੈ ਨਾ ਜਾਏ। ਧੰਨ ਸਮਾਨਸ ਨਾਨਕਾ ਜੋਗ ਚੱਲੇ ਪਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਜੰਜੂ ਜਿਨ੍ਹਾਂ ਨੇ ਪਾ ਲਿਆ ਉਹ ਧੰਨਤਾ ਦੇ ਯੋਗ ਹੋ ਗਏ ਨੇ। ਇਸ ਤਰ੍ਹਾਂ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਪੁਰੋਹਿਤ ਹਰਦਿਆਲ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਸਾਰੇ ਬ੍ਰਾਹਮਣਾਂ ਨੂੰ ਬੜੇ ਸੋ ਆਨੰਦ ਦੇ ਸਹਿਤ ਹੋ ਕੇ ਗਿਆ। ਸੋ ਜੀ ਜੰਤ ਸਭ ਸੁਖੀ ਵਸਾਇਆ, ਸੁਖੀ ਵਸਾ ਦਿੱਤੇ, ਮੀਂਹ ਪਾਤਾ ਸੱਚੇ ਪਾਤਸ਼ਾਹ ਜੀ ਨੇ, ਮੀਂਹੋ ਪਾਇਆ ਪਰਮੇਸ਼ਰ ਪਾਇਆ, ਪਰਮੇਸ਼ਰ ਨੇ ਆਪ ਹੀ ਗੁਰੂ ਨਾਨਕ ਦਾ ਸਰੂਪ ਧਾਰਨ ਕਰਕੇ ਇਸ ਤਰ੍ਹਾਂ ਮੀਂਹ ਪਾਇਆ ਹੈ। ਸੋ ਮੌਲਵੀ ਦੇ ਪਾਸ ਗਏ, ਪਾਂਧੇ ਨੂੰ ਉਪਦੇਸ਼ ਦਿੱਤਾ, ਪੁਰੋਹਿਤ ਨੂੰ ਉਪਦੇਸ਼ ਦਿੱਤਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਏ ਬੁਲਾਰ ਨੂੰ, ਫਿਰ ਇਸੇ ਤਰ੍ਹਾਂ ਸ਼ਿਵਨਾਭ ਦੇ ਪਾਸ ਗਏ ਨੇ। ਸੋ ਫਿਰ ਦੇਵਲੂਤ ਰਾਜੇ ਦੇ ਪਾਸ, ਇਸੇ ਤਰ੍ਹਾਂ ਲਾਜਵਰਧ ਰਾਜੇ ਦੇ ਪਾਸ, ਮੱਕੇ ਗਏ ਸੱਚੇ ਪਾਤਸ਼ਾਹ, ਮਦੀਨੇ ਗਏ, ਇਸੇ ਤਰ੍ਹਾਂ ਹਿੰਦੂਆਂ ਦੇ ਸਾਰੇ ਤੀਰਥਾਂ ਦੇ ਉੱਪਰ, ਬਗਦਾਦ ਵੀ ਗਏ ਮਹਾਰਾਜ, ਸਾਰੀਆਂ ਥਾਵਾਂ 'ਤੇ ਗਏ ਨੇ। ਕੌਡੇ ਦੇ ਪਾਸ ਗਏ ਨੇ, ਉਹਨੂੰ ਜਾ ਕੇ ਉਪਦੇਸ਼ ਦਿੱਤਾ। ਜਿਹੜੇ ਵਿਆਕਲ ਹੋ ਰਹੇ ਸਨ, ਮੀਂਹ ਨਾ ਪਵੇ ਵਿਆਕਲ ਹੋ ਜਾਂਦੇ ਨਾ ਜੀਵ, ਇਸ ਤਰ੍ਹਾਂ ਉਪਦੇਸ਼ ਨਹੀਂ ਪ੍ਰਾਪਤ ਹੋਇਆ, ਸ਼ੁੱਭ ਸਿੱਖਿਆ ਪ੍ਰਾਪਤ ਨਹੀਂ ਸੀ ਹੋਈ, ਜਿਸ ਕਰਕੇ ਪਾਪ ਕਰੀ ਜਾ ਰਹੇ ਸਨ, ਪਾਪਾਂ ਕਰਕੇ ਫਿਰ ਵਿਆਕੁਲ ਹੋ ਗਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਸੱਜਣ ਠੱਗ ਦੇ ਪਾਸ ਗਏ, ਭੂਮੀਏ ਚੋਰ ਦੇ ਕੋਲ ਗਏ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਸਾਰੀਆਂ ਸਾਰੀਆਂ ਥਾਵਾਂ ਤੇ ਖੁਦ ਆਪ ਗਏ ਸੱਚੇ ਪਾਤਸ਼ਾਹ। ਬੰਗਾਲ ਦੇ ਵਿੱਚ ਗਏ ਨੇ ਜਿੱਥੇ ਜਾਦੂਗਰਨੀਆਂ ਬਹੁਤ ਭਰ, ਉੱਥੋਂ ਦੇ ਜਿਹੜੇ ਜਾਦੂ ਮਸ਼ਹੂਰ ਨੇ, ਮਹਾਰਾਜ ਨੇ ਜਾ ਕੇ ਉੱਥੇ ਅਸਾਮ ਦੇ ਵਿੱਚ, ਕਾਮਰੂਪ ਦੇਸ਼ ਦੇ ਵਿੱਚ, ਤ੍ਰਿਆ ਰਾਜ ਜਿੱਥੇ ਇਸਤਰੀ ਦਾ ਰਾਜ, ਉੱਥੇ ਜੀ ਜਾ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਾਰੀਆਂ ਥਾਵਾਂ ਤੇ ਗਏ ਨੇ, ਧਰਤੀ ਦਾ ਰਟਨ ਕੀਤਾ ਚਾਰ ਮਹਾਨ ਉਦਾਸੀਆਂ ਕਰਕੇ। ਸੋ ਕਿੰਨੇ ਕੁ ਮਹਾਰਾਜ ਨੇ ਤਾਰੇ, ਕਿੰਨਾ ਕੁ ਮੀਂਹ ਪਾਤਾ, ਤਾਰੇ ਕਿਹਨੇ ਜਾ ਤੇਰੇ ਤਾਰੇ ਨਾ ਗਿਣਾਤ ਹੈ, ਜਿੰਨੇ ਕੁ ਕਿੰਨੇ ਕੁ ਮਹਾਰਾਜ ਨੇ ਤਾਰੇ ਗਿਣੇ ਨਹੀਂ ਜਾ ਸਕਦੇ। ਸੋ ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਜੀ ਨੇ ਇਹ ਮੀਂਹ ਵਰਸਾਇਆ ਹੈ। ਸੋ ਮੀਂਹ ਪਾਇਆ, ਪਰਮੇਸ਼ਰ ਪਾਇਆ, ਸੱਚੇ ਪਾਤਸ਼ਾਹ ਜੀ ਨੇ ਇਹ ਵਰਖਾ ਕੀਤੀ ਸਾਰਿਆਂ ਦੇ ਉੱਪਰ, ਤੇ ਸਾਰਿਆਂ ਹੀ ਜੀਵਾਂ ਨੂੰ ਉਪਦੇਸ਼ ਦਿੱਤਾ, ਸ਼ਾਂਤੀ ਬਖਸ਼ਿਸ਼ ਕੀਤੀ ਹੈ। ਮਹਾਰਾਜ ਪੀਰਾਂ ਦੇ ਪਾਸ ਵੀ ਗਏ ਨੇ ਤੇ ਅਮੀਰਾਂ ਦੇ ਪਾਸ ਵੀ ਗਏ ਨੇ, ਅਮੀਰਾਂ ਦੇ ਪਾਸ, ਰਾਜਿਆਂ ਮਹਾਰਾਜਿਆਂ ਦੇ ਪਾਸ ਵੀ ਗਏ ਨੇ, ਜਿਨ੍ਹਾਂ ਨੂੰ ਬਹੁਤ ਭਾਰੀ ਤ੍ਰਿਸ਼ਨਾ ਲੱਗੀ, ਕਾਰੂ ਵਰਗੇ ਬਾਦਸ਼ਾਹਾਂ ਪਾਸ ਵੀ ਗਏ ਨੇ ਤੇ ਪੀਰਾਂ ਦੇ ਪਾਸ ਵੀ ਗਏ ਨੇ। ਸੋ ਬਗਦਾਦ ਆਦਿਕ ਦੇ ਪੀਰਾਂ, ਮੱਕੇ ਆਦਿਕ ਕਾਜ਼ੀ ਜੀਵਨ ਦੇ ਨਾਲ ਮਹਾਰਾਜ ਦੀ ਭੇਟ ਹੋਈ, ਇਸੇ ਤਰ੍ਹਾਂ ਬ੍ਰਾਹਮਣਾਂ ਦੇ ਪਾਸ ਮਹਾਰਾਜ ਇਧਰਲੇ ਪਾਸੇ ਗਏ ਨੇ, ਬਨਾਰਸ ਵਾਲੇ ਪਾਸੇ ਵੀ। ਸੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਜਗ੍ਹਾ ਜਗ੍ਹਾ ਤੇ ਜਾ ਕੇ ਮੀਂਹ ਪਾਇਆ ਉਪਦੇਸ਼ ਦਾ, ਤੇ ਪਰਮੇਸ਼ਰ ਜੀ ਨੇ ਆਪ ਹੀ ਪਾਇਆ ਹੈ। ਜੀਵ ਜੰਤ ਸਭ ਸੁਖੀ ਵਸਾਇਆ, ਜਿੰਨੇ ਵੀ ਜੀਵ ਜੰਤੂ ਸਨ, ਸਾਰੇ ਧਰਤੀ ਦੇ ਲੋਕ, ਸਾਰੇ ਮਨੁੱਖਤਾਈ ਨੂੰ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਿੱਧੇ ਰਸਤੇ ਲਾ ਕੇ ਸੱਚੇ ਪਾਤਸ਼ਾਹ ਜੀ ਨੇ ਸੁਖੀ ਵਸਾਇਆ, ਸੁਖੀ ਕੀਤਾ ਹੈ, ਸੁਖ ਦਿੱਤਾ ਸਾਰਿਆਂ ਨੂੰ। ਰਾਜੇ ਜ਼ੁਲਮ ਕਰਨ ਤੋਂ ਹਟ ਗਏ ਨੇ, ਤੇ ਜਨਤਾ ਜਿਹੜੀ, ਪ੍ਰਜਾ ਜਿਹੜੀ ਹੈ, ਉਹ ਸਾਰੀ ਆਪੇ ਸੁਖੀ ਹੋ ਗਈ। ਜਿਹੜੇ ਰਾਜੇ ਸ਼ੀਹ ਬਣੇ ਹੋਏ ਸਨ ਸ਼ੇਰਾਂ ਵਾਂਗੂ, ਸੋ ਪਾੜ ਖਾਣ ਵਾਲੇ ਜਾਨਵਰਾਂ ਦੇ ਵਾਂਗੂ ਹੋ ਚੁੱਕੇ ਸਨ, ਉਹਨਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ। ਕਿੰਨੇ ਬਾਬਰ ਦੀ ਕੈਦ ਵਿੱਚ ਛੁਡਾਏ ਸਨ, ਬਾਬਰ ਨੂੰ ਜਾਬਰ ਕਿਹਾ ਸੱਚੇ ਪਾਤਸ਼ਾਹ ਜੀ ਨੇ, ਚਰਨੀ ਪੈ ਗਿਆ। ਚੱਕੀਆਂ ਮਾਰਨੇ ਜਦੋਂ ਆਪੇ ਘੁਮਾਈਆਂ, ਆਪੇ ਘੁੰਮਣ ਲੱਗੀਆਂ, ਚਰਨੀ ਪੈ ਗਿਆ, ਮਾਫ਼ੀ ਮੰਗੀ। ਸੋ ਇਸ ਤਰ੍ਹਾਂ ਸਾਰੇ ਸੁਖੀ ਹੋ ਗਏ, ਕੈਦ ਵਿੱਚ ਛੁੱਟ ਗਏ, ਸਾਰੇ ਸੁਖੀ ਹੋ ਗਏ ਹਨ। ਗਿਆ ਕਲੇਸ਼ ਭਇਆ ਸੁਖ ਸਾਚਾ, ਕਲੇਸ਼ ਜਿਹੜਾ ਹੈ ਦੂਰ ਹੋ ਗਿਆ, ਸੱਚੇ ਸੁੱਖ ਦੀ ਪ੍ਰਾਪਤੀ ਹੋਈ ਹੈ। ਹਰ ਹਰ ਨਾਮ ਸੰਭਾਲੀ ਜੀਓ, ਪਰਮੇਸ਼ਰ ਦੇ ਨਾਮ ਨੂੰ ਸੰਭਾਲਣਾ ਕੀਤਾ, ਇੱਕ ਇਹ ਅਰਥ ਹੈ। ਤੀਸਰਾ ਅਰਥ, ਮਿਹੋ ਪਾਇਆ ਪਰਮੇਸ਼ਰ ਪਾਇਆ, ਸਤਿਗੁਰਾਂ ਨੇ ਸਾਨੂੰ ਗੁਰਬਾਣੀ ਰੂਪ ਹੋ ਕੇ ਸਾਡੇ ਉੱਪਰ ਉਪਦੇਸ਼ ਦੀ ਵਰਖਾ ਕੀਤੀ ਹੈ। ਆਪ ਹੀ ਪਰਮੇਸ਼ਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵਡ ਅਵਰ ਨਾ ਕੋਏ, ਬਾਣੀ ਨਿਰੰਕਾਰ ਸਰੂਪ ਹੈ, ਪਰਮੇਸ਼ਰ ਦਾ ਸਰੂਪ, ਪ੍ਰਤੱਖ ਪਰਮੇਸ਼ਰ, ਗੁਰਬਾਣੀ ਪਰਮੇਸ਼ਰ ਹੈ, ਗੁਰਬਾਣੀ ਰੱਬ ਹੈ। ਤਿਸ ਜੇਵਡ ਅਵਰ ਨਾ ਕੋਈ, ਗੁਰਬਾਣੀ ਵਰਗਾ ਹੋਰ ਦੂਜਾ ਕੋਈ ਵੀ ਨਹੀਂ ਹੈ। ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ। ਆਪਾਂ ਗੁਰਬਾਣੀ ਨੂੰ ਮੱਥਾ ਫਿਰ ਕਿਉਂ ਟੇਕਦੇ? ਮਹਾਰਾਜ ਕਹਿੰਦੇ ਜੇ ਆਪਾਂ ਨੂੰ ਕਹਿ ਦੇਵੇ, ਰੱਬ ਤਾਂ ਸਾਰੀਆਂ ਥਾਵਾਂ ਤੇ ਵੱਸਦਾ, ਗੁਰਬਾਣੀ ਤੁਹਾਡੀ ਕਹਿੰਦੀ ਹੈ। ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ, ਗੁਰਬਾਣੀ ਕਹਿੰਦੀ ਹੈ ਸਾਰੀਆਂ ਥਾਵਾਂ ਦੇ ਪਰਮੇਸ਼ਰ, ਤੁਸੀਂ ਗੁਰਦੁਆਰੇ ਮੱਥਾ ਕਿਉਂ ਟੇਕਦੇ ਹੋ ਜਾ ਕੇ? ਫਿਰ ਜੋ ਰੱਬ ਤਾਂ ਸਾਰੀਆਂ ਥਾਵਾਂ ਤੇ ਹੀ ਹੈ, ਗੁਰਦੁਆਰੇ ਜਾਣ ਦੀ ਲੋੜ ਨਹੀਂ ਹੈ। ਉਹਨਾਂ ਨੂੰ ਇਹ ਉੱਤਰ ਹੈ, ਆਪਾਂ ਕਹਿ ਸਕਦੇ ਹਾਂ ਗੁਰਬਾਣੀ ਨੂੰ ਮੱਥਾ ਕਿਉਂ ਟੇਕਦੇ ਹਾਂ? ਧਰਤੀ ਬਈ ਸਾਰੀਆਂ ਥਾਵਾਂ ਤੇ ਪਾਣੀ ਹੈ, ਪਰ ਪ੍ਰਾਪਤ ਉੱਥੋਂ ਹੋਵੇਗਾ ਜਿੱਥੇ ਪੰਪ ਲੱਗਾ, ਜਿੱਥੇ ਬੋਰ ਲੱਗਾ, ਮਿੰਨੀ ਬੋਰ ਸਮਰਸੀਬਲ ਹੈ, ਉੱਥੋਂ ਆਪਾਂ ਨੂੰ ਪਾਣੀ ਪ੍ਰਾਪਤ ਹੋਵੇਗਾ। ਉਹ ਪਾਣੀ ਨੂੰ ਪੀ ਕੇ ਆਪਾਂ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਇਸ ਤਰੀਕੇ ਨਾਲ ਪ੍ਰਗਟ ਸਰੂਪ ਦੇ ਵਿੱਚ ਉੱਥੇ ਪਾਣੀ ਹੈ ਜਿੱਥੇ ਬੋਰ ਹੈ, ਪ੍ਰਗਟ ਉਸ ਤਰ੍ਹਾਂ ਪਰਮੇਸ਼ਰ ਸਾਰੀਆਂ ਜਗ੍ਹਾ ਤੇ ਹੈ, ਪਰ ਪ੍ਰਗਟ ਸਰੂਪ ਦੇ ਵਿੱਚ ਪਰਮੇਸ਼ਰ ਕਿੱਥੇ ਹੈ? ਗੁਰੂ ਗ੍ਰੰਥ ਸਾਹਿਬ ਪਰਮੇਸ਼ਰ ਸਰੂਪ, ਗੁਰਬਾਣੀ ਪ੍ਰਗਟ ਸਰੂਪ ਪਰਮੇਸ਼ਰ ਹੈ। ਸੋ ਇਸ ਤਰੀਕੇ ਨਾਲ ਮਹਾਰਾਜ ਗੁਰਬਾਣੀ ਸਰੂਪ ਹੋ ਕਰਕੇ ਸਾਨੂੰ ਸਾਰਿਆਂ ਜੀਵਾਂ ਨੂੰ ਇਹ ਉਪਦੇਸ਼ ਰੂਪੀ ਵਰਖਾ ਕਰਦੇ ਨੇ। ਰੋਜ਼ ਜਿਹੜੀ ਕਥਾ ਹੋਣੀ ਹੈ, ਰੋਜ਼ ਕੀਰਤਨ ਹੋਣਾ, ਇਹ ਰੋਜ਼ ਹੀ ਮੀਂਹ ਪੈਂਦਾ ਹੈ, ਤੇ ਰੋਜ਼ ਜਿਨ੍ਹਾਂ ਨੇ ਲਾਭ ਪ੍ਰਾਪਤ ਕਰਨਾ ਉਹ ਭਾਈ ਕਰਦੇ ਨੇ, ਇਹ ਪਰਮੇਸ਼ਰ ਦੀ ਕਿਰਪਾ ਕਰਦੇ ਆ। ਜੀ ਜੰਤ ਸਭ ਸੁਖੀ ਵਸਾਇਆ, ਜਿਹੜੇ ਇਸ ਵਰਖਾ ਨੂੰ ਆਨੰਦ ਮਾਣਦੇ ਨੇ, ਰਹਿਮਤ ਸਦਾ ਵਰਖ ਰਹੀ ਹੈ, ਵਰਖਾ ਸਦਾ, ਪਰਮੇਸ਼ਰ ਸਦਾ ਦਿਆਲੂ ਹੈ, ਪਰ ਇਹ ਵਰਖਾ ਨੂੰ ਪ੍ਰਾਪਤ, ਇਹ ਰਹਿਮਤ ਨੂੰ ਪ੍ਰਾਪਤ ਕੋਈ ਕੋਈ ਕਰਦਾ, ਜਿਨ੍ਹਾਂ ਦਾ ਭਾਂਡਾ ਸਿੱਧਾ ਹੈ, ਹਿਰਦਾ ਸਿੱਧਾ, ਉਹਨਾਂ ਦੇ ਭਾਂਡੇ ਦੇ ਵਿੱਚ ਇਹ ਵਰਖਾ ਪੈਂਦੀ ਹੈ। ਵਰਖਾ ਤਾਂ ਬਾਹਰ ਹੋ ਰਹੀ ਹੈ, ਪਰ ਭਾਂਡਾ ਮੂਧਾ ਕੀਤਾ ਹੋਇਆ, ਬਰਤਨ ਮੂਧਾ ਮਾਰਿਆ ਹੋਇਆ, ਤੇ ਆਪਾਂ ਕਹਿੰਦੇ ਹਾਂ ਬਰਤਨ ਦੇ ਵਿੱਚ ਪਾਣੀ ਭਰ ਜਾਵੇ। ਬਰਤਨ 'ਚ ਪਾਣੀ ਕਿਵੇਂ ਭਰੇਗਾ ਜਦੋਂ ਬਰਤਨ ਮੂਧਾ ਕੀਤਾ? ਬਰਤਨ ਨੂੰ ਸਿੱਧਾ ਕਰਾਂਗੇ, ਵਰਖਾ ਉੱਤੋਂ ਹੋ ਰਹੀ ਹੈ, ਫਿਰ ਉਹ ਭਰ ਜਾਵੇਗਾ। ਸਤਿਗੁਰੂ ਸਾਹਿਬ ਜੀ ਸਦਾ ਹੀ ਦਿਆਲੂ ਨੇ, ਸਦਾ ਹੀ ਰਹਿਮਤਾਂ ਕਰਦੇ ਨੇ। ਸਾਨੂੰ ਉਦੋਂ ਰਹਿਮਤ ਪ੍ਰਾਪਤ ਹੋਵੇਗੀ ਜਦੋਂ ਅਸੀਂ ਮਹਾਰਾਜ ਦੀ ਸ਼ਰਨ 'ਚ ਆ ਜਾਵਾਂਗੇ, ਸ਼ਰਨ 'ਚ ਪੈ ਜਾਵਾਂਗੇ। ਸਾਰਿਆਂ ਉੱਪਰ ਮਹਾਰਾਜ ਨੇ ਕਿਰਪਾ ਕੀਤੀ ਹੈ, ਸੁਖੀ ਵਸਾਇਆ ਉਪਦੇਸ਼ ਦੇ। ਕਿੰਨੀ ਬਾਹਰ ਦੁਨੀਆਂ ਸੜ ਭੁੱਜ ਰਹੀ ਹੈ ਵਿਕਾਰਾਂ ਦੇ ਵਿੱਚ, ਚਾਰ ਨਦੀਆਂ ਅੱਗ ਦੀਆਂ ਸੰਸਾਰ ਵਿੱਚ ਵਗ ਰਹੀਆਂ ਨੇ, ਕੋਈ ਕਾਮ ਦੇ ਵਿੱਚ ਸੜਦਾ, ਕੋਈ ਕ੍ਰੋਧ ਵਿੱਚ, ਕੋਈ ਤ੍ਰਿਸ਼ਨਾ ਦੇ ਵਿੱਚ ਬਾਹਰ ਸੜੀ ਜਾ ਰਿਹਾ। ਜਿਹੜੇ ਇੱਥੇ ਆ ਜਾਂਦੇ ਨੇ ਉਹਨਾਂ ਉੱਪਰ ਬਖਸ਼ਿਸ਼ ਹੋ ਜਾਂਦੀ ਹੈ, ਉਹ ਬਚ ਜਾਂਦੇ ਨੇ, ਉਹਨਾਂ ਦੇ ਮਨ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਫਿਰ ਉਹਨਾਂ ਦਾ ਗਿਆ ਕਲੇਸ਼, ਅੰਦਰੋਂ ਕਲੇਸ਼ ਜਿਹੜਾ, ਅੰਦਰਲਾ ਝਗੜਾ ਹੈ, ਉਹ ਖਤਮ ਹੋ ਜਾਂਦਾ ਹੈ। ਭਇਆ ਸੁੱਖ ਸਾਚਾ, ਸੱਚਾ ਸੁੱਖ ਪ੍ਰਾਪਤ ਹੁੰਦਾ। ਸੱਸੇ ਔਂਕੜ ਤੇ ਖੱਖੇ ਔਂਕੜ, ਖੱਖੇ ਦੇ ਨਾਲ ਵੀ ਔਂਕੜ ਲੱਗੀ ਹੋਈ ਹੈ, ਸੁੱਖ ਤੇ ਲੋਕ ਪ੍ਰਲੋਕ ਦਾ ਸੁੱਖ ਪ੍ਰਾਪਤ ਹੁੰਦਾ, ਦੋਨਾਂ ਲੋਕਾਂ ਦਾ ਸੁੱਖ ਪ੍ਰਾਪਤ ਹੁੰਦਾ। ਕਿਵੇਂ ਹੁੰਦਾ? ਹਰ ਹਰ ਨਾਮ ਸੰਭਾਲੀ ਜੀਓ, ਵਾਹਿਗੁਰੂ ਵਾਹਿਗੁਰੂ ਨਾਮ ਸੰਭਾਲ ਕਰਕੇ ਐਸੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਜਿਸ ਕੇ ਸੇਤ ਨਹੀਂ ਪ੍ਰਦ ਪਾਰੇ,
ਇਸ ਪਰਮੇਸ਼ਰ ਦੇ ਜੀਵ ਪੈਦਾ ਕੀਤੇ ਹੋਏ ਨੇ, ਉਹੀ ਪਾਲਣਾ ਕਰਦਾ ਹੈ। ਸਾਡੇ ਮਨ ਦੇ ਵਿੱਚ ਵਹਿਮ ਹੈ, ਮੈਂ ਧੀਆਂ ਦੀ, ਪੁੱਤਰਾਂ ਦੀ ਪਾਲਣਾ ਕਰਦਾ, ਮੈਂ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਹਾਂ, ਮੈਂ ਆਪਣੇ ਪਿਤਾ ਮਾਤਾ ਪਿਤਾ ਦੀ ਪਾਲਣਾ ਕਰਦਾ ਹਾਂ, ਇਹ ਵਹਿਮ ਹੈ। ਪਰਮੇਸ਼ਰ ਇਹ ਸਾਰਿਆਂ ਦੀ ਪਾਲਣਾ ਕਰਦਾ, ਜਿਹਨੇ ਪੈਦਾ ਕੀਤੇ ਨੇ ਉਹਨੂੰ ਫਿਕਰ ਹੈ, ਉਹ ਆਪੇ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ। ਜੀਵ ਦੇ ਮਨ ਵਿੱਚ, ਬੰਦੇ ਦੇ ਮਨ ਵਿੱਚ ਇੱਕ ਭੁਲੇਖਾ, ਸ਼ਾਇਦ ਮੇਰੇ ਬਿਨਾਂ ਸਰਨਾ ਨਹੀਂ, ਮੈਂ ਇਹ ਸਭ ਕੁਝ ਕਰ ਰਿਹਾ, ਨਹੀਂ, ਵਾਹਿਗੁਰੂ ਨੂੰ ਫਿਕਰ ਹੈ, ਜਿਹਨੇ ਪੈਦਾ ਕੀਤਾ। ਦੇਖੋ ਬੱਚਾ ਹਲੇ ਪੈਦਾ ਨਹੀਂ ਹੁੰਦਾ, ਮਾਤਾ ਦੇ ਅਸਤਰਾਂ ਚ ਪਹਿਲਾਂ ਦੁੱਧ ਆ ਜਾਂਦਾ। ਸੋ ਇਸ ਤਰੀਕੇ ਨਾਲ ਉਹਨੇ ਰਿਜਕ ਪਹਿਲਾਂ ਭੇਜ ਦਿੱਤਾ ਹੈ। ਬੰਦਾ ਬਾਅਦ ਵਿੱਚ ਆਉਂਦਾ, ਜੀਵ ਬਾਅਦ ਵਿੱਚ ਜਨਮ ਲੈਂਦਾ, ਰਿਜਕ ਉਹਦਾ ਪਹਿਲਾਂ ਪਹੁੰਚ ਜਾਂਦਾ। ਇਸ ਤਰ੍ਹਾਂ ਉਹ ਪਰਮੇਸ਼ਰ ਪਾਲਣਾ ਕਰਦਾ ਹੈ, ਜਿਸ ਕੇ ਸੇਤ ਨਹੀਂ ਪ੍ਰਤਪਾਰੇ, ਜਿਸ ਪਰਮੇਸ਼ਰ ਦੇ ਜੀਵ ਹਨ ਉਹੀ ਪਾਲਣਾ ਕਰਦਾ ਹੈ।
ਪਾਰ ਬ੍ਰਹਮ ਪ੍ਰਭੇ ਰਖਵਾਰੇ।
ਪਾਰ ਬ੍ਰਹਮ ਕਿਹਨੂੰ ਕਹਿੰਦੇ ਆ? ਜਿਹੜਾ ਪਰਾ ਸਾਰਿਆਂ ਤੋਂ, ਪ੍ਰਕਿਰਤੀ ਤੋਂ ਆਪਾਂ ਸਾਰੇ ਖੁੱਬੇ ਹੋਏ ਹਾਂ, ਸੰਸਾਰ ਤੋਂ ਪਰੇ ਹੈ, ਪ੍ਰਕਿਰਤੀ ਤੋਂ ਪਰੇ। ਬ੍ਰਹਮ ਕਿਹਨੂੰ ਕਹਿੰਦੇ ਨੇ? ਜਿਹੜਾ ਸਾਰਿਆਂ ਥਾਵਾਂ ਤੇ ਵਿਆਪਕ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ। ਬ੍ਰਹਮ ਵਿਆਪਕ ਰੂਪ ਪਰਮੇਸ਼ਰ ਪ੍ਰਭ ਭਏ ਰਖਵਾਰੇ, ਵਾਹਿਗੁਰੂ ਜੀ ਰੱਖਿਆ ਕਰਨ ਵਾਲੇ ਹੁੰਦੇ ਹਨ। ਜੇ ਕੋਈ ਯਾਦ ਕਰਦਾ, ਜਿੱਥੇ ਹਾਰਿਆ ਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਰੱਬ ਨੂੰ ਯਾਦ ਕਰੀਏ, ਮਿੱਤਰਾਂ ਦੇ ਵਾਂਗ ਮਿੱਤਰ ਬਣ ਕੇ ਸਹਾਇਤਾ ਕਰਦਾ ਹੈ। ਇਸ ਤਰ੍ਹਾਂ ਰੱਖਿਆ ਵਾਲੇ ਪ੍ਰਭੂ ਜੀ ਆਪ ਹੋਏ ਹਨ।
ਸੁਣੀ ਬੇਨੰਤੀ ਠਾਕੁਰ ਮੇਰੇ, ਪੂਰਨ ਹੋਈ ਕਾਲੀ ਜੀਓ।
ਬੇਨਤੀਆਂ ਕਰਨੀਆਂ ਬਣਾਉਂਦੀਆਂ, ਨਿਮਰਤਾ ਦੇ ਨਾਲ ਅਰਦਾਸਾਂ ਹੀ ਕਰੀ ਜਾਣੀਆਂ ਹਨ। ਮਹਾਰਾਜ ਬਖਸ਼ ਲਓ, ਕਿਰਪਾ ਕਰੋ ਸਾਡੇ ਉੱਪਰ, ਨਾਮ ਦੀਦਾਰ, ਸਿੱਖੀ ਦੀਦਾਰ, ਸੇਵਾ ਦੀ ਦਾਤ ਬਖਸ਼ੋ। ਬੇਨਤੀਆਂ ਕਰੀ ਜਾਣੀਆਂ ਨੇ, ਬੇਨਤੀਆਂ ਮਹਾਰਾਜ ਸੁਣ ਲੈਂਦੇ। ਫਿਰ ਸੁਣੀ ਬੇਨਤੀ ਠਾਕੁਰ ਮੇਰਾ, ਬੇਨਤੀ ਸੁਣ ਲਈ, ਪੂਰਨ ਹੋਈ ਕਾਲੀ ਜੀਓ। ਕਾਲ ਕਮਾਈ ਜਿਹੜੀ ਹੈ ਸੇਵਾ, ਉਹ ਥਾਂ ਪੈ ਜਾਂਦੀ ਹੈ ਫਿਰ। ਨਹੀਂ ਤਾਂ ਸੇਵਾ ਤਾਂ ਕਰਦੇ ਸਾਰੇ, ਪਰ ਸੰਭਾਲਣੀ ਕਿਸੇ ਕਿਸੇ ਨੂੰ ਆਉਂਦੀ ਹੈ। ਮਤ ਥੋੜ੍ਹੀ ਸੇਵਾ ਗਵਾਈ ਹੈ, ਥੋੜ੍ਹੀ ਮਤ ਹੋਵੇ ਤੇ ਫਿਰ ਸੇਵਾ ਕੀਤੀ ਹੋਈ ਵੀ ਗਵਾ ਲੈਂਦੇ ਕਈ। ਸੋ ਇਸ ਤਰ੍ਹਾਂ ਬੇਨਤੀ ਕਰਨ ਦੇ ਨਾਲ ਮਹਾਰਾਜ ਦੇ ਅੱਗੇ ਬੇਨਤੀ ਕੀਤੀ, ਪੂਰਨ ਹੋਈ ਕਾਲੀ ਜੀਓ। ਕਾਲ ਕਮਾਈ ਜਿਹੜੀ ਹੈ ਉਹ ਥਾਂ ਪੈ ਗਈ ਹੈ, ਪੂਰਨ ਪੂਰੀ ਹੋ ਗਈ ਹੈ।
ਸਰਬ ਜੀਆਂ ਕਉ ਦੇਵਨਹਾਰਾ,
ਸਾਰਿਆਂ ਹੀ ਜੀਵਾਂ ਨੂੰ ਪਰਮੇਸ਼ਰ ਦਾਨ ਦੇਣ ਵਾਲਾ ਹੈ।
ਗੁਰ ਪ੍ਰਸਾਦੀ ਨਦਰ ਨਿਹਾਰਾ,
ਗੁਰੂ ਦੀ ਜਿਨ੍ਹਾਂ ਉੱਪਰ ਕਿਰਪਾ ਹੁੰਦੀ ਹੈ ਉਹ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ। ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਉਹ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਫਿਰ ਗੁਰੂ ਦੀ ਕਿਰਪਾ ਹੁੰਦੀ ਹੈ, ਰੱਬ ਦੀ ਮਿਹਰ ਹੋ ਜਾਂਦੀ ਹੈ, ਨਿਹਾਰਾ ਫਿਰ ਨਿਹਾਲ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਕਿਰਪਾ ਬਖਸ਼ਿਸ਼ ਹੋ ਜਾਂਦੀ ਹੈ ਗੁਰੂ ਦੇ।
ਜਲ ਥਲ ਮਹੀਲ ਸਭ ਦਰਬ ਤਾਣੇ,
ਜਲ ਥਲ ਮਹੀਲ, ਜਲ ਥਲ ਜਿੱਥੇ ਜਲ ਪਾਣੀ ਹੈ, ਥਲ ਜਿੱਥੇ ਖੁਸ਼ਕ ਥਾਵਾਂ ਹਨ, ਤੇ ਮਹੀ, ਮਹੀ ਦਾ ਮਤਲਬ ਧਰਤੀ, ਅਲ ਦਾ ਮਤਲਬ ਆਕਾਸ਼, ਧਰਤੀ ਤੇ ਆਕਾਸ਼ ਖੁਸ਼ਕ ਥਾਵਾਂ ਤੇ ਪਾਣੀ ਵਾਲੀਆਂ, ਸਾਰੇ ਹੀ ਤ੍ਰਿਪਤ ਹੋ ਜਾਂਦੇ ਹਨ।
ਸਾਧੂ ਚਰਨ ਬਖਾਲੀ ਜੀਓ,
ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਦੀ ਸੇਵਾ ਕਰਨ ਦੇ ਨਾਲ, ਚਰਨ ਧੋਣ ਦੇ ਨਾਲ, ਜਲਾਂ ਦੀ ਨਿਆਈ ਜਿਹੜੇ ਪ੍ਰੇਮ ਵਾਲੇ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰੇਮ ਹੈ, ਉਹ ਵੀ ਨਿਹਾਲ ਹੋ ਜਾਂਦੇ ਨੇ। ਥਲ, ਥਲ ਹੁੰਦੇ ਨੇ ਖੁਸ਼ਕ ਥਾਂ, ਜਿਹੜੇ ਖੁਸ਼ਕ ਥਾਵਾਂ ਦੇ ਵਾਂਗੂ, ਜਿਨ੍ਹਾਂ ਦੇ ਹਿਰਦੇ ਖੁਸ਼ਕ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰੇਮ ਨਹੀਂ, ਸ਼ੁਭ ਗੁਣ ਨਹੀਂ ਹਨ, ਸਾਧੂਆਂ ਦੀ ਸੇਵਾ ਕਰਨ ਦੇ ਨਾਲ ਉਹਨਾਂ ਨੂੰ ਸ਼ੁਭ ਗੁਣ ਪ੍ਰਾਪਤ ਹੋ ਜਾਂਦੇ ਨੇ। ਤੇ ਮਹੀ, ਤੇ ਮਹੀ ਦਾ ਮਤਲਬ ਧਰਤੀ, ਧਰਤੀ ਦੇ ਵਾਂਗੂ, ਜਿਹੜੇ ਧਰਤੀ ਵਾਂਗੂ ਗੁਣ ਧਾਰਨ ਕਰਨ ਵਾਲੇ ਨੇ। ਧਰਤੀ 'ਚ ਗੁਣ ਕਿਹੜਾ? ਧੀਰਜ ਵਾਲਾ। ਸੋ ਕੋਈ ਚੰਦਨ, ਕੋਈ ਭਾਵੇਂ ਕੋਈ ਚੰਦਨ ਦਾ ਲੇਪ ਕਰੀ ਜਾਵੇ ਤੇ ਭਾਵੇਂ ਧਰਤੀ ਨੂੰ ਪੁੱਟੀ ਜਾਵੇ, ਸਰਾਫ ਨਹੀਂ ਦਿੰਦੀ, ਕਿਸੇ ਨੂੰ ਵਰ ਨਹੀਂ ਦਿੰਦੀ, ਇੱਕ ਸਮਾਨ ਰਹਿੰਦੀ ਹੈ। ਕੋਈ ਖੁਦ ਹੈ, ਕੋਈ ਚੰਦਨ ਲੇਪ। ਇਸ ਤਰ੍ਹਾਂ ਜਿਨ੍ਹਾਂ ਦਾ ਸੁਭਾਅ ਧਰਤੀ ਦੇ ਵਾਂਗੂ ਧੀਰਜ ਵਾਲਾ ਹੈ, ਧੀਰਜ ਰੱਖਦੇ ਨੇ। ਅਲ ਆਕਾਸ਼ ਦੇ ਵਾਂਗੂ, ਆਕਾਸ਼ ਦਾ ਕੀ ਸੁਭਾਅ? ਨਿਰਖੋਭ ਹੈ, ਸਾਰਿਆਂ ਤੋਂ ਨਿਰਲੇਪ ਰਹਿੰਦਾ। ਇਸ ਤਰ੍ਹਾਂ ਜਿਹੜੇ ਨਿਰਲੇਪ ਰਹਿੰਦੇ ਨੇ, ਸਭ ਤ੍ਰਿਪਤਾਂ ਨੇ, ਸਾਰੇ ਹੀ ਤ੍ਰਿਪਤ ਹੋ ਜਾਂਦੇ ਜਿੰਨੇ ਵੀ ਹਨ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਨ ਦੇ ਨਾਲ।
ਮਨ ਕੀ ਇਛ ਬੁਝਾਵਣ ਹਾਰਾ,
ਪ੍ਰਭੂ ਪਰਮੇਸ਼ਰ ਸਾਰਿਆਂ ਦੇ ਮਨਾਂ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ। ਜਿਵੇਂ ਜਿਵੇਂ ਕਿਸੇ ਦੇ ਮਨ ਦੇ ਵਿੱਚ ਇੱਛਾ ਹੋਵੇ, ਪ੍ਰਭੂ ਪਰਮੇਸ਼ਰ ਉਹਦੀ ਇੱਛਾ ਪੂਰੀ ਕਰ ਦਿੰਦਾ ਹੈ।
ਸਦਾ ਸਦਾ ਜਾਈ ਬਲਿਹਾਰਾ,
ਇਸ ਕਰਕੇ ਸਦਾ ਸਦਾ ਹਮੇਸ਼ਾ ਹਮੇਸ਼ਾ ਹੀ ਪਰਮੇਸ਼ਰ ਤੋਂ ਬਲਿਹਾਰ ਜਾਣਾ ਕਰੀਏ।
ਨਾਨਕ ਦਾਨ ਕੀਆ ਦੁਖ ਭੰਜਨ,
ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ, ਦੁੱਖਾਂ ਨੂੰ ਕੱਟਣ ਵਾਲਾ ਪਰਮੇਸ਼ਰ, ਉਹਨੇ ਸਾਨੂੰ ਦਾਨ ਦਿੱਤਾ, ਆ ਸਰੀਰ ਦਾਨ ਕੀਤਾ, ਅੱਖਾਂ ਦਾਨ, ਕੰਨ ਦਾਨ, ਸਵਾਸ ਦਾਨ, ਮਨੁੱਖਾ ਜੀਵਨ ਦਾਨ, ਫਿਰ ਗੁਰੂ ਦੇ ਨਾਲ ਦੁਆਰਾ ਨਾਮ ਦਾਨ ਪ੍ਰਾਪਤ ਹੁੰਦਾ ਹੈ, ਇਹ ਦਾਨ ਹੀ ਕੀਤਾ ਹੈ ਦੁੱਖਾਂ ਨੂੰ ਕੱਟਣ ਵਾਲੇ ਪਰਮੇਸ਼ਰ ਨੇ।
ਰਤੇ ਰੰਗ ਰਸਾਲੀ ਜੀਓ,
ਰਸਾਲੀ ਰਸਾਂ ਦਾ ਘਰ ਜੋ ਪਰਮੇਸ਼ਰ ਹੈ ਸੁੰਦਰ, ਫਿਰ ਉਹਦੇ ਪ੍ਰੇਮ ਦੇ ਵਿੱਚ ਰੰਗੇ ਗਏ ਹਾਂ। ਇਹ ਸਤਿਗੁਰਾਂ ਨੇ ਰਹਿਮਤ ਕੀਤੀ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ। ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ। ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦੇ ਚ ਵਸੇ, ਤਾਂ ਜੋ ਲੋਕ ਸੁੱਖੇ ਤੇ ਪ੍ਰਲੋਕ ਸੁਹੇਲੇ ਹੋਣ। ਫਤਿਹ ਬਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।